उतारे जो अंतर नाम सर्व में पेख है भगवान। निमक निमक ठाकुर नमस्कार है, नानक ओ अपरस सगल निस्तार है। मिथ्या नाही रसना परस, मन में प्रीत निरंजन दरस। परते रूप न पेख है नेत्र, पाद की टहल संत संग हेत। कर न सुने कहो की निंदा, सब ते जाने आपस क्यों मंदा। गुरु प्रसाद बिखिया पर हरे, मन की वासना मन ते डरे। इंद्री चित पंच दोख ते रहत, नानक कोट मदे को ऐसा प्रस।
इस मात लोक दे विच छूत और अछूत का भेद आदि काल तो जब तो अवतारा ने इस सृष्टि दे विच अपनी मर्यादा कायम की, उस वक्त उन्होंने उच्ची और निची जात बनाई और एक विशेष जात का वर्ग का इंसान जो किसी दूसरी विशेष निम्न श्रेणी के वर्ग के हथों पानी पी लैंदा है या कोई भोजन ले लैंदा है तो उसनू असी अछूत कहिंदे हां। और उसकी शुद्धि लई पवित्रता लई उसनू कई तरीके के कर्म कांड करने पैंदे हां। उस जगत दे विच यह जो छूत की भावना सी इतनी गहरी व्याप सी कि जिथे कोई इसकी उलंघना करता सी उत्थे उसनू दंड भी दिता जांदा सी और पवित्रता लई उन्हूं कई तरीके दे तीर्थ स्नान और ब्राह्मणा नूं भोजन वगैरह कई कर्म कांड यज्ञ वगैरह करवाने पैंदे सन। सो उन्हां लोकां दी जो रीत सी इस जगत दे विच चल रहे मौजूदा समय दे विच असी अपने आप नूं बहुत ज़्यादा मॉडर्न या एडवांस कहिंदे हां, पर सही मायने दे विच जदों असी अपने अंतर दे विच झांकदे हां ते ओह छूत अछूत दी जो बीमारी है, जो रोग है, जो समाज दे विच कितने ही समय तो गहरे अर्थां दे विच व्याप सी, वह अज भी उसी रूप दे विच कई महीनों दे विच साढ़े अपनी परसनल जिंदगी दे अंदर मौजूद है। रूहानियत का जो मजमून है उस दे विच जो अछूत का भाव है वह की है। रूहानियत का जो आधार है आत्मा का परमात्मा दे नाल मिलना, यानी अछूत का जो अर्थ है वह आत्मा लई एक उपदेश है। संतां ने इस अछूत नूं अप्रश नूं मुख रख करके जो उपदेश इस जीवात्मा लई दिता है वह की है कि यह आत्मा जदों भी मन का संग करेगी, मन के विकारां दे विच लिप्त रहेगी, तदों ही यह आवागमन दे विच जाएगी। यानी अगर उसने अछूत रहना है तो मन के विकारां तो अछूत रहना है। तो रूहानियत के इस भाव नूं गुरु साहिबां ने अपनी बाणी दे विच बड़े अच्छे तरीके दे नाल समझाया है। संतां दी जो पुरानी आदि काल तो चली आ रही जो उपदेश है इस जीवात्मा लई, जो वाणी है आदि तो जो चलती है वह सचो सच है। वह की कहती है, ब्राह्मण खत्री शूद्र वैश उपदेश चौ वर्णों को सांझा। चारों वर्ण जो इस जगत दे विच अवतारा ने बनाए हैं, संता दी जो बाणी है उस बाणी दे विच जो उपदेश है वह चारों वर्गों लई समान रूप दे विच है। वह की है, कल दे विच यानी कलयुग दे विच अगर कोई जीवात्मा आवागमन तो मुक्त होना चाहती है, अपना उद्धार करवाना चाहती है तो उसके इको ही सहारा इको ही टेक है, नाम की टेक। नाम जपे उदरे सो कलमे, घट घट नानक मांझा। यानी कि जब तक जीवात्मा अपने गुरु की शरण नहीं लाती, गुरु की शरण कैसी, तन मन तन वचन और कर्म की, यह पांच शब्दी टेक है। अगर एक शब्द के विच भी अधूरापन या कमजोरी रहेगी तो उस पासों वह जीवात्मा कमजोर रहेगी। यानी उदो अंतर दे विच उस परमात्मा यानी सतपुरुष वह की है, सतगुरु के अंदर प्रगट है, उसका दीदार नहीं हो सकता। जब तक अंतर दे विच सतगुरु प्रगट नहीं होणगे यह मजमून अपने आप दे विच कोई भी अर्थ नहीं रखता। बुल्ले शाह ने अपनी बाणी दे विच बड़े डंके की चोट से इस सारी व्यवस्था नूं स्पष्ट किया है। अमलां उत्ते होण नबेड़े खड़िया रहणगियां जातां, यानी कि अमल ही देखे जाणगे। ਜਿੱਥੇ ਜਾਤ ਨਾ ਜਾਏ, ਨਾ ਉੱਥੇ ਦੇਹ ਜਾਏਗੀ ਨਾ ਜਾਤ ਜਾਏਗੀ, ਜਿੱਥੇ ਕਰਮਾਂ ਦੇ ਅਨੁਸਾਰ ਕੀਤੇ ਗਏ ਅਮਲਾਂ ਅਨੁਸਾਰ ਫੈਸਲਾ ਆਉਣਾ ਹੈ। ਇਹ ਜੀਵਾਤਮਾ ਦਾ ਬੜਾ ਵੱਡਾ ਭਰਮ ਹੈ ਕਿ ਜਦੋਂ ਉਹ ਮਨ ਦੇ ਹੁਕਮ ਵਿੱਚ ਆਉਂਦੀ ਹੈ, ਮਨ ਦੇ ਵਿਕਾਰ ਵਿੱਚ ਰਮਦੀ ਹੈ, ਮਨ ਉਸ ਨੂੰ ਦਲੀਲਾਂ ਦੇ ਕਰਕੇ ਸਮਝਾ ਦਿੰਦਾ ਹੈ। ਅਸੀਂ ਪੂਰਨ ਸਤਿਗੁਰਾਂ ਦੀ ਟੇਕ ਕੋਈ ਇਸ ਜਨਮ ਵਿੱਚ ਪਹਿਲੀ ਵਾਰੀ ਨਹੀਂ ਲਈ, ਆਦ ਤੋਂ ਸੰਤ ਚਲੇ ਆ ਰਹੇ ਨੇ, ਔਰ ਜੀਵਾਤਮਾ ਕਦੋਂ ਤੋਂ ਸੱਚਖੰਡ ਤੋਂ ਉਤਰ ਕੇ ਆਈ ਹੈ ਇਸ ਨੂੰ ਖੁਦ ਨੂੰ ਵੀ ਨਹੀਂ ਪਤਾ। ਜਦ ਦੀ ਇਹ ਆਈ ਹੈ, ਮਨ ਦਾ ਸਾਕਤ ਦਾ ਸੰਗ ਕਰਕੇ ਇਹ ਆਪਣੇ ਆਪ ਨੂੰ ਆਵਾਗਮਨ ਵਿੱਚ ਫਸਾ ਕਰਕੇ ਬੈਠੀ ਹੈ। ਜਦੋਂ ਵੀ ਇਹ ਮਨ ਦੇ ਹੁਕਮ ਚੋਂ ਨਿਕਲੇਗੀ, ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਆਏਗੀ, ਤਦੋਂ ਹੀ ਜਾ ਕਰਕੇ ਉਸ ਰਸਤੇ ਨੂੰ, ਉਸਦੇ ਸੱਚ ਦੇ ਗਿਆਨ ਨੂੰ ਪ੍ਰਾਪਤ ਕਰ ਸਕੇਗੀ, ਜਿਸ ਰਸਤੇ ਦੇ ਉੱਪਰ ਚੱਲ ਕਰਕੇ ਜੀਵਾਤਮਾ ਨੇ ਸਦਾ ਲਈ ਉਸ ਅਮਰ ਪਦ ਨੂੰ ਪ੍ਰਾਪਤ ਕਰਨਾ ਹੈ। ਔਰ ਇਹ ਕਿਸ ਤਰੀਕੇ ਦੇ ਨਾਲ ਸੰਭਵ ਹੈ, ਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਸਪਸ਼ਟ ਕੀਤਾ ਹੈ, ਉੜ ਤਾਰੇ ਜੋ ਅੰਤਰ ਨਾਮ, ਯਾਨੀ ਕਿ ਅੰਦਰ ਦੇ ਵਿੱਚ ਉਸ ਨਾਮ ਨੂੰ ਧਾਰਨਾ। ਹੁਣ ਇਹ ਨਾਮ ਕੀ ਹੈ ਔਰ ਉਸਦਾ ਧਾਰਨਾ ਕਿਸ ਤਰੀਕੇ ਦੇ ਨਾਲ ਹੈ? ਇਹ ਜਗਤ ਦੇ ਵਿੱਚ ਇਸ ਵੇਲੇ ਅਸੀਂ ਜੋ ਨਾਮ ਦੇ ਗੁਣ ਗਾ ਰਹੇ ਹਾਂ, ਜੋ ਅੰਮ੍ਰਿਤ ਦੇ ਗੁਣ ਗਾ ਰਹੇ ਹਾਂ, ਇਹ ਸਾਰੇ ਝੂਠੇ ਨੇ। ਸਾਨੂੰ ਗੁਣ ਗਾਣਾ ਹੀ ਨਹੀਂ ਆਉਂਦਾ, ਜਿਸ ਵਸਤੂ ਨੂੰ ਅਸੀਂ ਦੇਖਿਆ ਨਹੀਂ, ਜਿਸ ਵਸਤੂ ਦੀ ਸਾਨੂੰ ਪਹਿਚਾਣ ਨਹੀਂ, ਜਿਸ ਵਸਤੂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਉਹ ਕਿੱਥੋਂ ਸ਼ੁਰੂ ਹੈ, ਕਿੱਥੇ ਉਹਦਾ ਖਤਮ ਹੈ, ਅਤੇ ਉਹਦੇ ਅਸੀਂ ਗੁਣ ਕਿਸ ਤਰੀਕੇ ਨਾਲ ਲਗਾ ਸਕਦੇ ਹਾਂ? ਸ਼ਬਦ ਵੀ ਅਧੂਰੇ ਨੇ। ਸ਼ਬਦ ਕੀ ਨੇ? ਮਾਇਆ ਦੇ ਨਾਲ ਰਚੇ ਨੇ, ਮਨ ਦੀ ਸੰਗਤ ਦੇ ਨਾਲ, ਮਨ ਦੀ ਦਲੀਲਾਂ ਦੇ ਨਾਲ। ਮਨ ਔਰ ਮਾਇਆ ਦੇ ਵਿੱਚ ਇਹ ਸ੍ਰਿਸ਼ਟੀ ਤਿੰਨਾਂ ਗੁਣਾਂ ਦੇ ਉੱਪਰ ਆਧਾਰਿਤ ਹੈ। ਇਹ ਤਿੰਨੋ ਗੁਣ ਔਰ ਮਾਇਆ ਆਪਣੇ ਆਪ ਦੇ ਵਿੱਚ ਅਧੂਰੀ ਹੈ, ਅਤੇ ਉਸਦੇ ਗਾਏ ਗਏ ਗੁਣ ਕਿਸ ਤਰੀਕੇ ਦੇ ਨਾਲ ਪੂਰੇ ਹੋ ਸਕਦੇ ਨੇ? ਇਹ ਸ਼ਬਦ ਕਦੇ ਵੀ ਪੂਰੇ ਨਹੀਂ ਹੋ ਸਕਦੇ। ਫਿਰ ਅਸਲੀਅਤ ਕੀ ਹੈ? ਅਸਲੀਅਤ ਨੂੰ ਜਾਣਨ ਵਾਸਤੇ ਹੀ ਗੁਰੂ ਸਾਹਿਬ ਸੱਚਖੰਡ ਤੋਂ ਇਹ ਬਾਣੀ ਦਿੰਦੇ ਨੇ, ਉਪਦੇਸ਼ ਕਰਦੇ ਨੇ, ਇਹ ਜੀਵਾਤਮਾ ਨੂੰ ਚੇਤਾਉਂਦੇ ਨੇ, ਹੁਸ਼ਿਆਰ ਕਰਦੇ ਨੇ। ਉਹਨਾਂ ਦਾ ਕੰਮ ਸਿਰਫ ਇਤਨਾ ਹੈ, ਜੀਵਾਤਮਾ ਨੂੰ ਚੇਤਾਉਣਾ। ਅਗਰ ਜੀਵਾਤਮਾ ਚੇਤ ਆਉਂਦੀ ਹੈ, ਉਹਨਾਂ ਦੇ ਹੁਕਮ ਵਿੱਚ ਆ ਜਾਂਦੀ ਹੈ, ਤਾਂ ਸੱਚਮੁੱਚ ਉਸਨੂੰ ਉਹ ਅਵਿਨਾਸ਼ੀ ਬਣਾ ਦਿੰਦੇ ਨੇ। ਉਹ ਸਮੁੰਦਰ ਦੀ ਬੂੰਦ ਹੈ ਇਹ ਆਤਮਾ, ਉਹ ਸਮੁੰਦਰ ਇਤਨਾ ਵਿਸ਼ਾਲ ਹੈ, ਉਸਦੇ ਆਦਿ ਔਰ ਅੰਤ ਦਾ ਪਤਾ ਨਹੀਂ ਹੈ, ਅਤੇ ਕਿਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਬੂੰਦ ਦੇ ਵਿੱਚ ਕੋਈ ਕਮੀ ਹੈ? ਇਹ ਇਤਨੀ ਨਿਰਮਲ ਔਰ ਪਾਕ ਹੈ, ਇਤਨੀ ਤਾਕਤ ਸਮਰੱਥਾ ਹੈ ਇਸ ਦੇ ਵਿੱਚ, ਜੋ ਅਨੰਤ ਗੁਣਾਂ ਦਾ ਸਵਾਮੀ ਔਰ ਪਰਮਾਤਮਾ ਹੈ, ਇਹ ਉਸਦਾ ਅੰਸ਼ ਕਿਸ ਤਰੀਕੇ ਦੇ ਨਾਲ ਕੁਝ ਸੀਮਿਤ ਗੁਣਾਂ ਵਾਲੀ ਹੋ ਸਕਦੀ ਹੈ? ਅਸਲ ਗੱਲ ਕੀ ਹੈ? ਇਸ ਨੇ ਮਨ ਦਾ ਸੰਗ ਕੀਤਾ ਹੈ, ਹਉਮੈ ਦੀ ਮੈਲ ਹੈ, ਬਾਹਰ ਵੀ ਅਗਿਆਨਤਾ ਹੈ, ਅੰਦਰ ਵੀ ਅਗਿਆਨਤਾ ਹੈ। ਬਾਹਰ ਦੀ ਅਗਿਆਨਤਾ ਕੀ ਹੈ? ਕਿ ਸਾਨੂੰ ਇਸ ਜੀਵਾਤਮਾ ਨੂੰ ਪਤਾ ਹੀ ਨਹੀਂ ਉਹ ਰਸਤਾ ਕਿਹੜਾ ਹੈ, ਸੱਚ ਕਿਹੜਾ ਹੈ, ਕਿਸ ਤਰੀਕੇ ਦੇ ਨਾਲ ਇਸ ਜਨਮ ਦੇ ਵਿੱਚ ਇਹ ਜੀਵਾਤਮਾ ਮਨੁੱਖੇ ਜਨਮ ਨੂੰ ਸਾਰਥਕ ਕਰ ਸਕਦੀ ਹੈ, ਕਿਸ ਰਸਤੇ ਉੱਪਰ ਕਿਸ ਤਰੀਕੇ ਦੇ ਨਾਲ ਚੱਲਣਾ ਹੈ, ਇਹ ਸਾਰੀ ਅਗਿਆਨਤਾ ਹੈ। ਅੰਦਰ ਦੀ ਅਗਿਆਨਤਾ, ਅੱਖ ਬੰਦ ਕਰਦੇ ਹਾਂ ਅੰਧਕਾਰ ਨਜ਼ਰ ਆਉਂਦਾ ਹੈ, ਇਹ ਸਮੁੰਦਰ ਦੀ ਬੂੰਦ ਯਾਨੀ ਕਿ 12 ਸੂਰਜਾਂ ਦੀ ਰੋਸ਼ਨੀ ਇਸ ਦੇ ਅੰਦਰ ਪ੍ਰਗਟ ਹੈ, ਪਰ ਅੱਖ ਬੰਦ ਕਰਦਿਆਂ ਵੀ ਅੰਧੇਰਾ ਨਜ਼ਰ ਆਉਂਦਾ ਹੈ। ਇਸ ਤੋਂ ਵੱਡੀ ਹੋਰ ਅਗਿਆਨਤਾ ਕੀ ਹੋਏਗੀ? ਇਹ ਅਗਿਆਨਤਾ ਕੈਸੀ ਹੈ? ਇਹ ਮੈਲ ਹੈ, ਹਉਮੈ ਦੀ ਮੈਲ, ਯਾਨੀ ਕਿ ਮਨ ਦਾ ਸੰਗ ਕਰਕੇ ਇਸ ਜੀਵਾਤਮਾ ਨੇ ਜਿਤਨੇ ਵੀ ਕਰਮ ਕੀਤੇ ਨੇ, ਸਾਰੇ ਹੀ ਹਉਮੈ ਯਾਨੀ ਮੈਲ ਨੂੰ ਇਕੱਠਾ ਕੀਤਾ ਹੈ। ਕਿਤਨੀ ਵੀ ਰੋਸ਼ਨੀ ਹੋਵੇ, ਇੱਕ ਟਿਊਬ ਲਾਈਟ ਹੈ, ਕਿਤਨੀ ਰੋਸ਼ਨੀ ਹੈ, ਉਹਦੇ ਅੱਗੇ ਚਾਰ ਦੀਵਾਰੀ ਕਰ ਦਿਓ, ਪਰਦੇ ਟੰਗ ਦਿਓ, ਉਹ ਰੋਸ਼ਨੀ ਆਪਣੇ ਆਪ ਵਿੱਚ ਕਿਤਨੀ ਪ੍ਰਬਲ ਹੋਏ ਪਰ ਸਾਨੂੰ ਨਜ਼ਰ ਨਹੀਂ ਆਏਗੀ। ਜਿਉਂ ਜਿਉਂ ਅਸੀਂ ਦੀਵਾਰ ਟਾਂਦੇ ਜਾਵਾਂਗੇ, ਪਰਦੇ ਹਟਾਉਂਦੇ ਜਾਵਾਂਗੇ, ਰੋਸ਼ਨੀ ਸਾਡੇ ਤੱਕ ਪਹੁੰਚਦੀ ਜਾਏਗੀ, ਔਰ ਉਸ ਰੋਸ਼ਨੀ ਦੇ ਵਿੱਚ ਅਸੀਂ ਆਪਣਾ ਕੰਮ ਵੀ ਕਰ ਲਵਾਂਗੇ ਔਰ ਆਪਣੇ ਉਸ ਸੱਚ ਨੂੰ ਵੀ ਪ੍ਰਾਪਤ ਕਰ ਲਾਂਗੇ। ਉਸੀ ਸੱਚ ਨੂੰ ਪ੍ਰਾਪਤ ਕਰਨ ਵਾਸਤੇ, ਇਹ ਗਿਆਨ ਦੇਣ ਵਾਸਤੇ ਹੀ ਸਤਿਗੁਰੂ ਜੋ ਹੈ ਇਸ ਕਲ ਦੇ ਵਿੱਚ ਅਵਤਾਰ ਲੈਂਦੇ ਨੇ। ਸਤਪੁਰਸ਼ ਦੇ ਅਵਤਾਰ ਦੇ ਰੂਪ ਵਿੱਚ ਅਗਰ ਕੋਈ ਹਸਤੀ ਇਸ ਜਗਤ ਦੇ ਵਿੱਚ ਆਉਂਦੀ ਹੈ, ਤੇ ਉਹ ਸੰਤਾਂ ਦੇ ਰੂਪ ਵਿੱਚ ਆਉਂਦੀ ਹੈ, ਔਰ ਅਸੀਂ ਸੰਤਾਂ ਦੇ ਕੋਲ ਜਾ ਕਰਕੇ ਵੀ ਆਪਣੇ ਸਾਕਤ ਦੇ ਸੰਗ ਨੂੰ ਨਹੀਂ ਛੱਡਦੇ, ਮਨ ਦੇ ਸੰਗ ਨੂੰ ਨਹੀਂ ਛੱਡਦੇ। ਔਰ ਮਨ ਇੱਕ ਐਸੀ ਵਿਰੋਧੀ ਤਾਕਤ ਹੈ, ਇੱਕ ਐਸਾ ਜਸੂਸ ਹੈ ਦੁਸ਼ਮਣ ਦਾ ਸਾਡੇ ਘਰ ਦੇ ਵਿੱਚ ਰੱਖਿਆ ਹੋਇਆ, ਕਿ ਇਸ ਦੇ ਦਰਸਾਏ ਹੋਏ ਰਸਤੇ ਦੇ ਉੱਪਰ ਚੱਲ ਕਰਕੇ ਜੀਵਾਤਮਾ ਇਸ ਤਰੀਕੇ ਦੇ ਨਿਵਲੀ ਕਰਮ ਕਰਦੀ ਹੈ ਕਿ ਉਸਦਾ ਭੁਗਤਾਨ ਕਰਨ ਵਾਸਤੇ ਇਸ ਨੂੰ ਕਈ ਵਾਰ ਕਰੋੜਾਂ ਹੀ ਜਨਮ, ਵਾਰ ਵਾਰ ਜਨਮ ਔਰ ਮਰਨ ਦਾ ਦੁੱਖ ਸਹਿਣਾ ਪੈਂਦਾ ਹੈ। ਇਹ ਨਾਮ ਕੀ ਹੈ ਔਰ ਅੰਤਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਨੂੰ ਧਾਰਨ ਕੀਤਾ ਜਾਂਦਾ ਹੈ, ਔਰ ਕਿਸ ਤਰੀਕੇ ਦੇ ਨਾਲ ਧਾਰਨ ਕਰਨ ਦੇ ਬਾਅਦ ਇਸ ਜੀਵਾਤਮਾ ਨੂੰ ਇਸ ਜਗਤ ਦੇ ਵਿੱਚ ਹਰ ਜਗ੍ਹਾ ਹਰ ਕਣ ਉਸ ਪਰਮਾਤਮਾ ਦੇ ਭਗਵਾਨ ਦੇ ਦਰਸ਼ਨ ਹੁੰਦੇ ਨੇ, ਉਸਦਾ ਕੀ ਭਾਵ ਹੈ? ਸਤਿਗੁਰੂ ਇਸ ਨੂੰ ਸਪਸ਼ਟ ਕਰਦੇ ਨੇ ਕਿ ਨਾਮ ਕੀ ਹੈ। ਨਾਮ ਦੀ ਜੋ ਪਰਿਭਾਸ਼ਾ ਅਸੀਂ ਲਈ ਹੈ ਉਹ ਬਹੁਤ ਹੀ ਅਧੂਰੀ ਔਰ ਸੀਮਿਤ ਅਰਥਾਂ ਵਾਲੀ ਰਹੀ ਹੈ। ਸਤਿਗੁਰੂ ਜਦੋਂ ਵੀ ਆਪਣੇ ਅੰਦਰ ਦੇ ਵਿੱਚੋਂ, ਆਪਣੇ ਹਿਰਦੇ ਵਿੱਚੋਂ ਕੋਈ ਸੂਖਮ ਤੋਂ ਸੂਖਮ ਤਿਰੰਗ ਵੀ ਜਦੋਂ ਉੱਠਦੀ ਹੈ, ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ, ਉਹਨਾਂ ਲਫ਼ਜ਼ਾਂ ਦੇ ਵਿੱਚ ਜੋ ਵੀ ਉਪਦੇਸ਼ ਹੈ, ਜੋ ਵੀ ਨਿਰਦੇਸ਼ ਹੈ, ਜੋ ਵੀ ਹੁਕਮ ਹੈ, ਜਦੋਂ ਜੀਵਾਤਮਾ ਇਹਨਾਂ ਨਿਰਦੇਸ਼ਾਂ ਨੂੰ ਅਮਲੀ ਜਾਵਾਂ ਪਹਿਨਾਉਂਦੀ ਹੈ, ਤੇ ਉਹ ਜਾ ਕਰਕੇ ਇਹ ਜਪ ਕਹਿਲਾਉਂਦਾ ਹੈ ਇਸ ਸਤਿਗੁਰੂ ਦਾ, ਇਸ ਸਤਪੁਰਸ਼ ਦਾ ਅਵਤਾਰ, ਜੋ ਕਿ ਉਸਦੇ ਅੰਦਰ ਪੂਰੀ ਸਮਰੱਥਾ ਔਰ ਪੂਰੀ ਤਾਕਤ ਲੈ ਕਰਕੇ ਆਉਂਦਾ ਹੈ। ਯਾਨੀ ਕਿ ਨਾਮ ਕੀ ਹੈ? ਜੋ ਵੀ ਤਰੰਗ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਈ ਹੈ ਉਸਨੂੰ ਸਤਿਗੁਰੂ ਨਾਮ ਦੀ ਸੰਗਿਆ ਦਿੰਦੇ ਨੇ। ਕਿਆ ਦੋ ਚਾਰ ਤਰੰਗਾਂ ਜਿਹੜੀਆਂ ਉੱਠ ਕਰਕੇ ਸਾਡੇ ਕੰਨਾਂ ਤੇ ਵੀ ਲਫ਼ਜ਼ ਬਣ ਕਰਕੇ ਟਕਰਾਈਆਂ, ਜਿਨ੍ਹਾਂ ਨੂੰ ਅੱਖ ਬੰਦ ਕਰਕੇ ਅਸੀਂ ਜਪਣ ਲੱਗੇ ਹੋਏ ਹਾਂ, ਕਿਆ ਉਹੀ ਨਾਮ ਹੈਗਾ? ਬਾਕੀ ਸ੍ਰਿਸ਼ਟੀ ਦੇ ਵਿੱਚ ਨਾਮ ਨਹੀਂ ਹੈ, ਆਦ ਤੋਂ ਸੰਤਾਂ ਦੀ ਬਾਣੀ ਚੱਲੀ ਆ ਰਹੀ ਹੈ, ਸੱਚਖੰਡ ਤੋਂ ਬਾਣੀ ਦਿੱਤੀ ਜਾਂਦੀ ਹੈ, ਲਫ਼ਜ਼ ਦਿੱਤੇ ਜਾਂਦੇ ਨੇ, ਉਸ ਨੂੰ ਅਸੀਂ ਕੀ ਕਵਾਂਗੇ? ਉਸ ਨੂੰ ਵੀ ਅਸੀਂ ਨਾਮ ਕਹਿੰਦੇ ਹਾਂ। ਤੇ ਕਿਆ ਉਹ ਨਾਮ ਨੂੰ ਜਪੇ ਬਿਨਾਂ ਕਿਆ ਇਹ ਬਾਹਰ ਦਾ ਮਜ਼ਮੂਨ ਪੂਰਾ ਹੋ ਜਾਏਗਾ? ਬਾਹਰ ਦੇ ਮਜ਼ਮੂਨ ਨੂੰ ਪੂਰਾ ਕੀਤੇ ਬਿਨਾਂ ਅੰਦਰ ਦੇ ਮਜ਼ਮੂਨ ਤੇ ਅਸੀਂ ਪੈਰ ਨਹੀਂ ਰੱਖ ਸਕਦੇ। ਬਾਹਰ ਦੀ ਅਗਿਆਨਤਾ ਕੀ ਹੈ ਕਿ ਅਸੀਂ ਬਾਹਰ ਦਾ ਅਧੂਰਾ ਅਰਥ ਇਸ ਨਾਮ ਦਾ ਕੱਢਿਆ ਹੈ। ਉਹ ਨਾਮ ਕੀ ਹੈ? ਉਹ ਹੱਕ ਦੀ ਇੱਕ ਆਵਾਜ਼ ਜੋਤ ਸਰੂਪ ਹੈ, ਯਾਨੀ ਕਿ ਉਸ ਦੇ ਵਿੱਚ ਇੱਕ ਆਵਾਜ਼ ਹੈ ਔਰ ਇੱਕ ਪ੍ਰਕਾਸ਼ ਹੈ, ਇੱਕ ਜੋਤ ਹੈ, ਇੱਕ ਐਸੀ ਰੋਸ਼ਨੀ ਹੈ ਜਿਹੜੀ ਇਸ ਜੀਵਾਤਮਾ ਨੂੰ ਅਟਰੈਕਟ ਕਰਦੀ ਹੈ, ਆਪਣੀ ਤਰਫ ਖਿੱਚਦੀ ਹੈ। ਉਹ ਆਵਾਜ਼ ਦੇ ਵਿੱਚ ਇੱਕ ਐਸੀ ਮੈਗਨੈਟਿਕ ਯਾਨੀ ਗੁਰਤਵਾਕਰਸ਼ਣ ਦੀ ਇੱਕ ਤਾਕਤ ਹੈ ਜਿਹੜੀ ਇਸ ਜੀਵਾਤਮਾ ਨੂੰ ਖਿੱਚ ਕਰਕੇ ਜਿੱਥੋਂ ਇਹ ਆਵਾਜ਼ ਆ ਰਹੀ ਹੈ ਉੱਥੇ ਲੈ ਕਰਕੇ ਜਾਂਦੀ ਹੈ। ਇਸ ਭੇਦ ਨੂੰ ਸਤਿਗੁਰੂ ਪ੍ਰਗਟ ਕਰਦੇ ਨੇ, ਡੰਗੇ ਦੀ ਚੋਟ ਵੇ ਪੂਰੇ ਜਗਤ ਵਿੱਚ ਪ੍ਰਗਟ ਕਰਦੇ ਨੇ। ਇਹੀ ਉਸ ਅਗਿਆਨਤਾ ਨੂੰ ਦੂਰ ਕਰਨ ਦਾ, ਇਹੀ ਗਿਆਨ ਦਾ ਪ੍ਰਕਾਸ਼ ਹੈ ਸਤਿਗੁਰੂ ਜੋ ਨਾਮ ਦੇ ਰੂਪ ਵਿੱਚ ਸਤਸੰਗਤ ਦੇ ਵਿੱਚ ਸਾਰੀ ਮਨੁੱਖ ਜਾਤੀ ਦੀ ਝੋਲੀਆਂ ਦੇ ਵਿੱਚ ਤਕਸੀਮ ਕਰਦੇ ਨੇ। ਪਰ ਅਸੀਂ ਉਹਨਾਂ ਦੇ ਅਧੂਰੇ ਅਰਥ ਕੱਢ ਕਰਕੇ ਉਹਨਾਂ ਦੇ ਮਤ ਔਰ ਧਰਮ ਦੀਆਂ ਦੀਵਾਰਾਂ ਖੜੀਆਂ ਕਰਕੇ ਜਿੱਥੇ ਉਹਨਾਂ ਸੰਤਾਂ ਨੂੰ ਕੈਦ ਕਰਦੇ ਨੇ। ਅੱਜ ਵਿਚਾਰ ਕਰਕੇ ਦੇਖੋ, ਸੰਤ ਚਾਹ ਕਰਕੇ ਵੀ ਇੱਕ ਖੁੱਲ੍ਹੇ ਜਗਤ ਦੇ ਵਿੱਚ ਖੁੱਲ੍ਹਾ ਵਿਚਰਨ ਨਹੀਂ ਕਰ ਸਕਦੇ। ਅਸੀਂ ਉਹਨਾਂ ਦੇ ਉੱਤੇ ਕਿਤਨੇ ਪਹਿਰੇ ਬਿਠਾ ਦਿੱਤੇ ਨੇ। ਕਿਆ ਸਾਡੀ ਇਹ ਪ੍ਰੀਤ ਹੈ? ਕਿਆ ਇਹ ਰੀਤ ਉਹਨਾਂ ਨੇ ਸਾਨੂੰ ਦਿੱਤੀ ਸੀ ਕਿ ਅਸੀਂ ਸਤਿਗੁਰੂ ਨੂੰ ਕਿਸ ਤਰੀਕੇ ਦੇ ਨਾਲ ਪਿਆਰ ਕਰਨਾ ਹੈ? ਸਤਿਗੁਰੂ ਨੂੰ ਅਗਰ ਅਸੀਂ ਸੱਚਮੁੱਚ ਪਿਆਰ ਕਰਦੇ ਹਾਂ ਤੇ ਅੰਤਰ ਦੇ ਵਿੱਚ ਉਸਨੂੰ ਹਾਸਲ ਕਰੋ। ਅਗਰ ਅੰਤਰ ਦੇ ਵਿੱਚ ਅਸੀਂ ਸਤਿਗੁਰੂ ਨੂੰ ਹਾਸਲ ਨਹੀਂ ਕੀਤਾ ਤੇ ਯਾਦ ਰੱਖਣਾ, ਇਸ ਮਜ਼ਮੂਨ ਦਾ ਅਸੀਂ ਕਾ ਔਰ ਕਾ ਕੱਖ ਵੀ ਨਹੀਂ ਜਾਣਿਆ। ਚਾਹੇ 50 ਸਾਲ ਹੋ ਗਏ ਨੇ ਸਾਨੂੰ ਸਤਿਗੁਰ ਦੇ ਕੋਲ ਜਾਂਦਿਆਂ, ਸਾਨੂੰ ਇਸ ਦਾ ਕੁਛ ਵੀ ਪਤਾ ਨਹੀਂ ਚੱਲਿਆ। ਨਾ ਅਸੀਂ ਇਸ ਬਾਣੀ ਨੂੰ ਸਹੀ ਢੰਗ ਨਾਲ ਸੁਣਿਆ, ਨਾ ਕਦੀ ਸੁਣ ਕਰਕੇ ਉਸ ਦੇ ਉੱਪਰ ਵਿਚਾਰਿਆ, ਔਰ ਵਿਚਾਰ ਕਰਨ ਦੇ ਬਾਅਦ ਅਮਲੀ ਜਾਮਾ ਤੇ ਕਦੀ ਅਸੀਂ ਪਹਿਚਾਣ ਦੀ ਸੋਚੀ ਹੀ ਨਹੀਂ। ਜੋ ਸਦੀਆਂ ਤੋਂ ਹੀ ਅਸੀਂ ਸੰਤਾਂ ਦੇ ਲੜ ਲੱਗੇ ਹਾਂ, ਉਹਨਾਂ ਦੀ ਬਾਣੀ ਨੂੰ ਸੁਣਦੇ ਆਏ ਹਾਂ, ਪਰ ਮਨ ਦੇ ਹੁਕਮ ਵਿੱਚ ਅਸੀਂ ਥੋੜ੍ਹਾ ਬਹੁਤ ਅਮਲ ਕਰਦੇ ਹਾਂ। ਥੋੜ੍ਹੇ ਬਹੁਤ ਅਮਲ ਦਾ ਨਤੀਜਾ ਕੀ ਹੈ ਕਿ ਸਾਨੂੰ ਫਿਰ ਮਨੁੱਖਾ ਜਨਮ ਮਿਲ ਜਾਂਦਾ ਹੈ, ਜਾਂ ਉੱਪਰਲੀਆਂ ਜੂਨਾਂ ਜਾ ਕਰਕੇ ਸੂਖਮ ਲੋਕਾਂ ਜਾਂ ਕਾਰਨ ਲੋਕਾਂ 'ਚ ਭੋਗੀ ਜੂਨਾਂ ਮਿਲ ਜਾਂਦੀਆਂ ਨੇ, ਔਰ ਅਸੀਂ ਮਨੁੱਖੇ ਜਨਮ ਵਿੱਚ ਆ ਕਰਕੇ ਫਿਰ ਉਹਨਾਂ ਭੋਖੀ ਜੂਨਾਂ ਨੂੰ ਹੀ ਧੂਪ ਬੱਤੀ ਦਿਖਾਉਣੀ ਸ਼ੁਰੂ ਕਰ ਦਿੰਦੇ ਹਾਂ। ਯਾਨੀ ਕਿ ਜਿਨ੍ਹਾਂ ਦਾ ਕੰਮ ਹੈ ਇਸ ਦੇਹ ਨੂੰ ਪਾਲਣਾ, ਇਸ ਸ੍ਰਿਸ਼ਟੀ ਨੂੰ ਪਾਲਣਾ, ਯਾਨੀ ਉਹ ਨੌਕਰ ਹਨ ਇਸ ਸ੍ਰਿਸ਼ਟੀ ਦੇ, ਆਪਣਾ ਕੰਮ ਕਰ ਰਹੇ ਨੇ, ਔਰ ਅਸੀਂ ਮਾਲਕ ਹੋ ਕਰਕੇ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਉਹਨਾਂ ਨੌਕਰਾਂ ਨੂੰ ਧੂਪ ਬੱਤੀ ਕਰਦੇ ਹਾਂ। ਤੇ ਵਿਚਾਰ ਕਰੋ ਕਦੋਂ, ਕਿਹੜੇ ਯੁੱਗ ਔਰ ਕਿਹੜੇ ਸਮੇਂ ਦੇ ਵਿੱਚ ਸਾਨੂੰ ਇਹ ਸੋਝੀ ਆਏਗੀ ਔਰ ਇਸ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਕੇ ਅਸੀਂ ਅੰਦਰ ਦੇ ਉਸ ਗਿਆਨ ਨੂੰ ਪ੍ਰਾਪਤ ਕਰਾਂਗੇ। ਬਾਹਰ ਦਾ ਅਗਿਆਨਤਾ ਇਸ ਤਰੀਕੇ ਨਾਲ ਸਤਿਗੁਰੂ ਦੂਰ ਕਰਦੇ ਨੇ, ਔਰ ਅੰਤਰ ਦੇ ਵਿੱਚ ਜਿਸ ਵੇਲੇ ਇਹ ਜੀਵਾਤਮਾ ਬਾਹਰ ਦੇ ਮਜ਼ਮੂਨ ਨੂੰ ਪੂਰਾ ਕਰ ਲੈਂਦੀ ਹੈ, ਯਾਨੀ ਵਿਚਾਰ ਕਰਕੇ ਦੇਖੋ, ਅਗਰ ਸਾਨੂੰ ਅੰਮ੍ਰਿਤ ਛਕਿਆ ਜਾਂ ਨਾਮ ਲਿਆ 50 ਸਾਲ ਹੋ ਗਏ ਨੇ, ਸਾਡੇ ਅੰਤਰ ਦੇ ਵਿੱਚ ਅਜੇ ਤੱਕ ਮੈਲ ਭਰੀ ਹੋਈ ਹੈ, ਕੋਈ ਵੀ ਸਾਨੂੰ ਫਰਕ ਨਜ਼ਰ ਨਹੀਂ ਆਇਆ, ਤੇ ਯਾਦ ਰੱਖਣਾ ਅਜੇ ਤੱਕ ਅਸੀਂ ਇਸ ਮਜ਼ਮੂਨ ਦੀ ਬਿਲਕੁਲ ਵੀ ਇੱਕ ਪਹਿਲੀ ਪੌੜੀ ਦੇ ਉੱਪਰ ਕਦਮ ਵੀ ਨਹੀਂ ਰੱਖਿਆ ਹੈ। ਇਹ ਜਦ ਤੱਕ ਅਸੀਂ ਪਹਿਲੀ ਪੌੜੀ ਦੇ ਉੱਪਰ ਆਪਣਾ ਕਦਮ ਪੱਕਾ ਨਹੀਂ ਕਰਾਂਗੇ, ਅੰਤਰ ਦੀ ਦੂਸਰੀ ਪੌੜੀ ਦੇ ਉੱਪਰ ਪੈਰ ਰੱਖ ਹੀ ਨਹੀਂ ਸਕਦੇ। ਪਹਿਲੀ ਪੌੜੀ ਦੇ ਕਦਮ ਤਾਂ ਹੀ ਰੱਖਿਆ ਜਾਏਗਾ ਜਦੋਂ ਆਪਣੀ ਅਸਥੀ ਮਿਟਾ ਦੇਵਾਂਗੇ। ਅਸਥੀ ਕੀ ਹੈ? ਇਹ ਹਮਾ, ਇਸ ਜਗਤ ਦੇ ਵਿੱਚ ਅਸੀਂ ਜੋ ਕੁਛ ਵੀ ਕਰਦੇ ਹਾਂ ਹੰਕਾਰ ਦੇ ਵਿੱਚ ਆ ਕਰਕੇ ਕਰਦੇ ਹਾਂ, ਮੈਂ ਇਸ ਤਰ੍ਹਾਂ ਕੀਤਾ, ਮੈਂ ਉਹ ਕੀਤਾ, ਮੈਂ ਸਤਿਗੁਰੂ ਦੇ ਕੋਲ ਗਿਆ, ਜਿੱਥੇ ਮੈਂ ਲੱਗ ਗਈ, ਜਿੱਥੇ ਮੇਰਾ ਸਤਿਗੁਰੂ ਲੱਗ ਗਿਆ ਉੱਥੇ ਹੰਕਾਰ ਆ ਗਿਆ, ਜਿੱਥੇ ਹੰਕਾਰ ਆ ਗਿਆ ਉੱਥੇ ਸਤਿਗੁਰੂ ਹੋ ਹੀ ਨਹੀਂ ਸਕਦਾ। ਸਤਿਗੁਰੂ ਕੋਈ ਦੇਹ ਨਹੀਂ ਹੈ, ਸਤਿਗੁਰੂ ਉਹ ਸ਼ਬਦ ਹੈ, ਉਹ ਨਾਮ ਹੈ, ਉਹ ਕੀਰਤਨ ਹੈ, ਉਹ ਅਕਟ ਕਥਾ ਹੈ। ਜਿੰਨੇ ਵੀ ਨਾਮਾਂ ਨਾਲ ਯਾਦ ਕਰ ਸਕਦੇ ਹੋ ਉਹਨੇ ਨਾਮਾਂ ਨਾਲ ਯਾਦ ਕਰੋ, ਯਾਨੀ ਕਿ ਮਨ ਬੁੱਧੀ ਦੀ ਸੀਮਾ ਤੋਂ ਪਰੇ ਦੀ ਵਸਤੂ ਹੈ, ਔਰ ਅਸੀਂ ਉਸ ਵਸਤੂ ਨੂੰ, ਉਸ ਪਰਮਾਤਮਾ ਨੂੰ ਉਸ ਦੇਹ ਕਰਕੇ ਜਾਣਦੇ ਹਾਂ। ਇਸ ਤੋਂ ਵੱਡਾ ਭਰਮ, ਇਸ ਤੋਂ ਵੱਡੀ ਅਗਿਆਨਤਾ ਇਸ ਜੀਵਾਤਮਾ ਲਈ ਹੋਰ ਕੀ ਹੋਏਗੀ? ਔਰ ਇਸ ਅਗਿਆਨਤਾ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਇਸ ਲੋਕ ਦੇ ਵਿੱਚ ਕਿਤਨਾ ਕਸ਼ਟ ਚੁੱਕਦੇ ਨੇ। ਸਤਨਾ ਦੀ ਹਿਸਟਰੀ ਪੜ੍ਹ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਘਰ ਘਰ ਜਾ ਕਰਕੇ ਕਿਤਨੇ ਕਸ਼ਟ ਚੁੱਕ ਕਰਕੇ ਉਹਨਾਂ ਨੇ ਇਸ ਨਾਮ ਦੇ ਹੋਕੇ ਨੂੰ, ਇਸ ਸੱਚ ਦੇ ਹੋਕੇ ਨੂੰ ਇਸ ਜਗਤ ਦੇ ਵਿੱਚ ਫੈਲਾਇਆ, ਇਹ ਦਾਤ ਬਖਸ਼ੀ ਸਾਡੀ ਝੋਲੀਆਂ ਦੇ ਵਿੱਚ ਪਾਈ, ਔਰ ਉਸ ਦੇ ਬਾਅਦ ਮਨੁੱਖਾ ਜਨਮ ਸਾਨੂੰ ਬਖਸ਼ਿਆ। ਮਨੁੱਖੇ ਜਨਮ ਦੇ ਵਿੱਚ ਕੋਈ ਇੱਕ ਵਸਤੂ ਦੀ ਕੀਮਤ ਲਾ ਕਰਕੇ ਦੇਖੋ, ਹੱਥ ਦੀ ਕੀਮਤ, ਅੱਖ ਦੀ ਕੀਮਤ, ਪੈਰ ਦੀ ਕੀਮਤ, ਅਗਰ ਇੱਕ ਹਿੱਸਾ ਵੀ ਸਰੀਰ ਦਾ ਨਾ ਹੋਵੇ ਸਾਡੀ ਜ਼ਿੰਦਗੀ ਕਿਤਨੀ ਮੁਸ਼ਕਲ ਭਰਾ ਹੋ ਜਾਵੇ। ਉਸ ਦੇ ਬਾਵਜੂਦ ਅਸੀਂ ਆਪਣੇ ਸਤਿਗੁਰ ਦੀ ਕਦੇ ਜੋ ਹੈ ਰਹਿਮਤ ਦਾ ਫਾਇਦਾ ਨਹੀਂ ਚੁੱਕਿਆ, ਕਦੇ ਉਸਦਾ ਸ਼ੁਕਰੀਆ ਅਦਾ ਨਹੀਂ ਕੀਤਾ। ਸ਼ੁਕਰੀਆ ਅਦਾ ਦਾ ਕੀ ਭਾਵ ਹੈ ਕਿ ਅਸੀਂ ਉਹਨਾਂ ਦੇ ਕੱਪੜੇ ਨਹੀਂ ਖਿੱਚਣੇ, ਉਹਨਾਂ ਦੇ ਰਸਤਿਆਂ ਤੇ ਨਹੀਂ ਲੇਟਣੇ, ਯਾਨੀ ਕਿ ਜੋ ਬਾਣੀ ਸੱਚਖੰਡ ਤੋਂ ਸਾਨੂੰ ਦਿੰਦੇ ਨੇ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਹੈ। ਜਦ ਤੱਕ ਇਹ ਅਮਲੀ ਜਾਮਾ ਅਸੀਂ ਨਹੀਂ ਪਹਿਨਾਵਾਂਗੇ ਸਾਡੇ ਅੰਦਰੋਂ ਵਿਕਾਰ ਦੂਰ ਨਹੀਂ ਹੋਣਗੇ। ਜਦ ਤੱਕ ਇਹ ਵਿਕਾਰ ਦੂਰ ਨਹੀਂ ਹੋਣਗੇ ਤਾਂ ਤੱਕਣ ਅੰਦਰ ਦਾ ਅਗਿਆਨਤਾ ਦਾ ਜੋ ਅੰਧਕਾਰ ਹੈ ਉਹ ਦੂਰ ਹੋ ਹੀ ਨਹੀਂ ਸਕਦਾ। ਯਾਨੀ ਅੰਦਰ ਦੀ ਅਗਿਆਨਤਾ ਕਦੋਂ ਦੂਰ ਹੋਏਗੀ? ਜਦੋਂ ਪ੍ਰਕਾਸ਼ ਉਤਪੰਨ ਹੋਏਗਾ। ਪ੍ਰਕਾਸ਼ ਕਿਹੜਾ ਹੈ? ਜੋ ਨਾਮ ਦਾ ਪ੍ਰਕਾਸ਼ ਹੈ ਉਹ ਬਾਅਦ ਵਿੱਚ ਆਏਗਾ। ਸਭ ਤੋਂ ਪਹਿਲੇ ਸਤਿਗੁਰ ਦਾ ਪ੍ਰਕਾਸ਼ ਆਏਗਾ, ਉਹ ਨੂਰਾਨੀ ਰੂਪ ਆਏਗਾ। ਉਸ ਨੂਰਾਨੀ ਰੂਪ ਦੇ ਵਿੱਚ ਉਹ ਅਗਿਆਨਤਾ ਸਾਰੀ ਦੂਰ ਹੋ ਜਾਏਗੀ। ਉਸੀ ਵਕਤ ਜੀਵਾਤਮਾ ਨੂੰ ਪਤਾ ਚੱਲਦਾ ਹੈ ਕਿ ਸਤਿਗੁਰੂ ਕਿਸ ਹਸਤੀ ਦਾ ਨਾਮ ਹੈ, ਸਤਿਪੁਰਸ਼ ਕਿਸ ਨੂੰ ਕਿਹਾ ਜਾਂਦਾ ਹੈ। ਔਰ ਜਿਸ ਵੇਲੇ ਅੰਤਰ ਦੇ ਵਿੱਚ ਇਹ ਜੀਵਾਤਮਾ ਇਕੱਠੀ ਹੋ ਕਰਕੇ ਆਪਣੇ ਖਿਆਲ ਨੂੰ ਉਹ ਸਤਿਗੁਰੂ ਦੇ ਨੂਰਾਨੀ ਰੂਪ ਦੇ ਵਿੱਚ ਪੱਕਾ ਕਰਦੀ ਹੈ, ਜਿਉਂ ਜਿਉਂ ਪ੍ਰੀਤ ਪੱਕੀ ਕਰਦੀ ਹੈ ਤਿਉਂ ਤੋਂ ਉਸਦਾ ਜੋ ਹੋਮਾ ਦਾ ਮਹਿਲ ਬਣਿਆ ਹੋਇਆ ਹੈ ਇਹ ਇੱਕ ਇੱਕ ਕਰਕੇ ਢਹਿਣ ਲੱਗ ਜਾਂਦਾ ਹੈ। ਜਿਸ ਵੇਲੇ ਮਹਿਲ ਪੂਰਾ ਢਹਿ ਜਾਂਦਾ ਹੈ, ਹੋਮਾ ਖਤਮ ਹੋ ਜਾਂਦੀ ਹੈ, ਉਸ ਵੇਲੇ ਉਸ ਜੀਵਾਤਮਾ ਦੇ ਵਿੱਚ ਔਰ ਉਸ ਨੂਰਾਨੀ ਰੂਪ ਦੇ ਵਿੱਚ ਕੋਈ ਪਰਦਾ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ, ਦੋਨੋਂ ਮਿਲ ਕਰਕੇ ਇੱਕ ਮੇਖ ਹੋ ਜਾਂਦੇ ਨੇ। ਉਸੀ ਵਕਤ ਸਤਿਗੁਰੂ ਜੋ ਹੈ ਆਪਣੇ ਉਸ ਸ਼ਬਦ ਰੂਪ ਨੂੰ ਪ੍ਰਗਟ ਕਰਦੇ ਨੇ। ਉਸ ਵੇਲੇ ਜੀਵਾਤਮਾ ਇਹ ਸਾਰੇ ਤਿੰਨਾਂ ਲੋਕਾਂ ਨੂੰ ਪਾਰ ਕਰ ਚੁੱਕੀ ਹੁੰਦੀ ਹੈ, ਔਰ ਇਹ ਪਾਰ ਕਰਨ ਦਾ ਜੋ ਸਮਾਂ ਹੈ ਇਹ ਜੀਵਾਤਮਾ ਦੇ ਆਪਣੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਜਿਤਨੀ ਵੀ ਪ੍ਰੀਤ ਉਸ ਰੂਪ ਦੇ ਨਾਲ ਕਰੇਗੀ ਉਤਨੀ ਹੀ ਜਲਦੀ ਇਹ ਹੋਮਾ ਦੇ ਮਹਿਲ ਨੂੰ ਢਾ ਕਰਕੇ ਇਹ ਤਿੰਨੋਂ ਲੋਕਾਂ ਤਿੰਨੋਂ ਗੁਣਾਂ ਨੂੰ ਔਰ ਤਿੰਨੋਂ ਪਰਦਿਆਂ ਨੂੰ ਪੰਜੀ ਪ੍ਰਕਿਰਤੀਆਂ ਨੂੰ ਔਰ ਪੰਜੋ ਅਵਗੁਣਾਂ ਨੂੰ ਪਾਰ ਕਰਕੇ ਉਸ ਪਾਰ ਬ੍ਰਹਮ ਦੇ ਵਿੱਚ ਪਹੁੰਚੇਗੀ। ਤਾਂ ਹੀ ਜਾ ਕਰਕੇ ਸਤਿਗੁਰੂ ਦੇ ਉਹ ਅਸਲੀ ਰੂਪ ਜਿਸ ਨੂੰ ਅਸੀਂ ਕਹਿੰਦੇ ਹਾਂ ਨਾਮ ਜਾਂ ਸ਼ਬਦ ਕਹਿੰਦੇ ਹਾਂ, ਸ਼ਬਦ ਸਤਸੰਗਤ ਜੀ ਅਧੂਰੇ ਅਰਥ ਨੇ, ਸ਼ਬਦ ਕੀ ਹੈ? ਹੁਣ ਗੁਰਮੁਖੀ ਦੇ ਲਿਖੇ ਹੋਏ ਸ਼ਬਦਾਂ ਨੂੰ ਵੀ ਅਸੀਂ ਸ਼ਬਦ ਕਹਿੰਦੇ ਹਾਂ, ਬੇਸ਼ੱਕ ਉਹ ਵੀ ਸੰਤਾਂ ਦੀ ਬਾਣੀ ਹੈ, ਸੱਚਖੰਡ ਤੋਂ ਪ੍ਰਾਪਤ ਹੋਈ, ਪੂਰੇ ਸਤਿਗੁਰਾਂ ਦੇ ਮੁਖਾਰਬਿੰਦ ਚੋਂ ਉਤਪੰਨ ਹੋਈ ਸੀ, ਉਸੀ ਨੂੰ ਅਸੀਂ ਦਰਜ ਕੀਤਾ ਆ। ਇਹ ਬਾਣੀ ਸੱਚੀ ਹੋਣ ਦੇ ਬਾਅਦ ਵੀ ਝੂਠੀ ਹੈ। ਝੂਠੀ ਕਿਉਂ ਹੈ? ਕਿਉਂਕਿ ਇਹ ਸੱਚਖੰਡ ਨਹੀਂ ਲਿਜਾ ਸਕਦੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਕੀ ਕਹਿੰਦੀ ਹੈ? ਬਾਣੀ ਦਾ ਭਾਵ ਹੀ ਇਹੀ ਹੈ ਕਿ ਉਸ ਦੇ ਅੰਦਰ ਇੱਕ ਆਵਾਜ਼ ਹੈ। ਉਹ ਆਵਾਜ਼ ਕਿਹੜੀ ਹੈ? ਉਹ ਸੱਚਖੰਡ ਤੋਂ ਉਤਪੰਨ ਹੁੰਦੀ ਹੈ। ਔਰ ਇਸ ਲੋਕ ਦੇ ਵਿੱਚ ਸਿਰਫ ਮਨੁੱਖੇ ਜਨਮ ਦੇ ਵਿੱਚ ਦੋਵਾਂ ਅੱਖਾਂ ਦੇ ਪਿੱਛੇ ਦਿਨ ਰਾਤ ਤੁਨਕਾਰੇ ਦੇ ਰਹੀ ਹੈ ਇਸ ਜੀਵਾਤਮਾ ਨੂੰ ਚਿਤਾਉਣ ਵਾਸਤੇ, ਇਸ ਜੀਵਾਤਮਾ ਨੂੰ ਰਸਤਾ ਦੱਸਣ ਵਾਸਤੇ। ਵਾਰ ਵਾਰ ਤੋਂ ਹੁਕਾਰਾ ਦਿੰਦੀ ਹੈ ਕਿ ਤੂੰ ਆਪਣੇ ਘਰ ਨੂੰ ਜਾਣਾ ਹੈ, ਆਪਣੇ ਮੂਲ ਨੂੰ ਪਛਾਣ, ਤੂੰ ਕਿੱਥੇ ਆਈ ਹੈ, ਤੂੰ ਕੀ ਹੈ, ਕਿਸ ਤਰੀਕੇ ਦੇ ਨਾਲ ਜਨਮ ਮਰਨ ਦੇ ਗੇੜ ਦੇ ਵਿੱਚ ਫਸੀ ਹੋਈ ਹੈ। ਪਰ ਇਹ ਤਦੋਂ ਇਹ ਗਿਆਨ ਕਦੋਂ ਪ੍ਰਾਪਤ ਹੁੰਦਾ ਹੈ? ਜਦੋਂ ਅੰਤਰ ਦੇ ਵਿੱਚ ਅਸੀਂ ਆਪਣੇ ਸਤਿਗੁਰ ਦੇ ਨੂਰਾਨੀ ਰੂਪ ਨੂੰ ਪ੍ਰਗਟ ਕਰ ਲੈਂਦੇ ਹਾਂ। ਯਾਨੀ ਅੰਦਰ ਦੀ ਅਗਿਆਨਤਾ ਉਦੋਂ ਹੀ ਦੂਰ ਹੋਏਗੀ ਜਦੋਂ ਬਾਹਰ ਦੀ ਮੈਲ ਧੁੱਲ ਜਾਏਗੀ। ਬਾਹਰ ਦੀ ਮੈਲ ਤਦੋਂ ਧੁੱਲੇਗੀ ਜਦੋਂ ਅਸੀਂ ਸਤਿਗੁਰ ਦੇ ਬਚਨਾਂ ਉੱਪਰ ਅਮਲੀ ਜਾਮਾ ਪਹਿਨਾਵਾਂਗੇ। ਜਦ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਜਾਏਗਾ ਤਦ ਤੱਕ ਅੰਦਰ ਦਾ ਮਜ਼ਮੂਨ ਪੂਰਾ ਹੋ ਹੀ ਨਹੀਂ ਸਕਦਾ। ਇਸ ਕਰਕੇ ਯਾਦ ਰੱਖੋ, ਇਹ ਸਭ ਤੋਂ ਪਹਿਲਾਂ ਇਸ ਜੀਵਾਤਮਾ ਨੂੰ ਅਗਿਆਨਤਾ ਦਾ ਅੰਧਕਾਰ ਬਾਹਰ ਤੋਂ ਦੂਰ ਕਰਨਾ ਹੈ। ਅਸੀਂ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਵੀ ਇਸ ਚੀਜ਼ ਨੂੰ ਨਹੀਂ ਪਛਾਣ ਸਕੇ। ਇਸ ਪੌੜੀ ਤੋਂ ਜੋ ਨਰ ਚੁੱਕੇ ਆਏ ਜਾਏ ਬਹੁਤ ਦੁੱਖ ਪਾਏਗਾ। ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ 84 ਲੱਖ ਜੂਨ ਸਭ ਬਣਾਈ ਗਈ ਹੈ। ਮਨੁੱਖੇ ਜਨਮ ਨੂੰ ਇਹ ਮਾਨ ਔਰ ਸਨਮਾਨ ਦਿੱਤਾ ਗਿਆ ਹੈ। ਯਾਨੀ ਕਿ ਇਹ ਰਚਨਾ ਜਦੋਂ ਰਚੀ ਗਈ ਇਸ ਕਾਲ ਦੇ ਅਧੀਨ ਦਿੱਤੇ ਗਏ ਤਿੰਨੋਂ ਲੋਕ, ਉਸ ਵੇਲੇ ਕੀ ਹੁਕਮ ਕੀਤਾ ਗਿਆ ਹੈ ਕਿ ਇਸ ਜੀਵਾਤਮਾ ਨੂੰ ਰੋਕਣ ਵਾਸਤੇ ਜੋ ਨਿਯਮ ਬਣਾਏ ਗਏ ਨੇ, ਇੱਕ ਮੌਤ ਦਾ ਨਿਯਮ ਹੈ, ਇੱਕ ਕਰਮ ਦਾ ਨਿਯਮ ਹੈ, ਔਰ ਇਹ ਜੀਵਾਤਮਾ ਤਿੰਨੋਂ ਲੋਕਾਂ ਦੇ ਵਿੱਚ ਬਿਨਾਂ ਕੋਈ ਕਰਮ ਕੀਤੇ, ਚਾਹੇ ਸੂਕਸ਼ਮ ਰੂਪ ਵਿੱਚ, ਚਾਹੇ ਸਰੂਰਿਕ ਰੂਪ ਵਿੱਚ, ਜਾਂ ਮਾਨਸਿਕ ਰੂਪ ਵਿੱਚ, ਯਾਨੀ ਕਿ ਇੱਕ ਪਲ ਵੀ ਉਹ ਬਿਨਾਂ ਕਰਮ ਕੀਤੇ ਸਥਿਰ ਨਹੀਂ ਰਹਿ ਸਕਦੀ। ਔਰ ਇਹ ਜੋ ਵੀ ਕਰਮ ਕਰਦੀ ਹੈ ਕਿਸੇ ਵੀ ਰੂਪ ਵਿੱਚ ਕਰਦੀ ਹੈ, ਇਹਦਾ ਬੰਧਨਕਾਰੀ ਪ੍ਰਭਾਵ ਜੋ ਹੈ ਜਮ੍ਹਾਂ ਹੁੰਦਾ ਰਹਿੰਦਾ ਹੈ। ਔਰ ਇਸੀ ਪ੍ਰਭਾਵ ਨੂੰ ਪ੍ਰਾਪਤ ਕਰਨ ਵਾਸਤੇ, ਭੁਗਤਾਨ ਕਰਨ ਵਾਸਤੇ ਇਸ ਜੀਵਾਤਮਾ ਨੂੰ 84 ਲੱਖ ਪਿੰਜਰਿਆਂ ਦੇ ਵਿੱਚ ਕੈਦ ਕੀਤਾ ਜਾਂਦਾ ਹੈ। ਇਹ 84 ਲੱਖ ਪਿੰਜਰਿਆਂ ਦੇ ਵਿੱਚੋਂ ਨਿਕਲਣ ਦਾ ਇੱਕੋ ਹੀ ਰਸਤਾ, ਇੱਕੋ ਹੀ ਦਰਵਾਜ਼ਾ ਉਸ ਸਤਿਪੁਰਸ਼ ਨੇ ਰੱਖਿਆ ਹੈ। ਉਸਦੇ ਹੁਕਮ ਦੇ ਨਾਲ ਇਹ ਜੋ ਮਨੁੱਖਾ ਜਨਮ ਦਿੱਤਾ ਗਿਆ ਹੈ, ਇਸ ਦੇ ਵਿੱਚ ਇੱਕ 5ਵਾਂ ਤੱਤ ਫਾਲਤੂ ਦਿੱਤਾ ਜਾਂਦਾ ਹੈ, ਯਾਨੀ ਕਿ ਆਕਾਸ਼ ਤੱਤ, ਜਿਸ ਦੇ ਨਾਲ ਬੁੱਧੀ ਦਾ ਨਿਰਮਾਣ ਹੁੰਦਾ ਹੈ। ਇਹ ਬੁੱਧੀ ਕਿਸ ਕਰਕੇ ਦਿੱਤੀ ਗਈ ਹੈ? ਧੀਆਂ ਪੁੱਤਰਾ ਜ਼ਮੀਨ ਜਾਇਦਾਦ ਨੂੰ ਜਪਣ ਵਾਸਤੇ ਨਹੀਂ ਦਿੱਤੀ ਗਈ, ਹੋਰ ਦੇਵੀ ਦੇਵਤਾ ਨੂੰ ਧੂਪ ਬੱਤੀ ਦੇਣ ਵਾਸਤੇ ਨਹੀਂ ਦਿੱਤੀ ਗਈ। ਇਹ ਸਿਰਫ ਇਸ ਵਾਸਤੇ ਦਿੱਤੀ ਗਈ ਹੈ ਕਿ ਕਾਲ ਦੇ ਇਸ ਮਜ਼ਮੂਨ ਨੂੰ ਪਹਿਚਾਣ ਸਕੀਏ, ਇਸ ਮਹੀਨ ਜਾਲ ਨੂੰ ਪਹਿਚਾਣ ਸਕੀਏ। ਇਹ ਜਾਲ ਕੈਸਾ ਸੂਖਮ ਹੈ, ਪਾਣੀ ਪੀਂਦੇ ਹਾਂ, ਘੁੱਟ ਭਰਦੇ ਹਾਂ, ਸਾਹ ਦਾ ਹਵਾ ਲੈਂਦੇ ਹਾਂ, ਚਲਦੇ ਫਿਰਦੇ ਹਾਂ, ਜੀਵਾਤਮਾ ਦੀ ਹੱਤਿਆ ਹੁੰਦੀ ਹੈ। ਯਾਨੀ ਇਸ ਲੋਕ ਦੇ ਵਿੱਚ ਇੱਕ ਜੀਵਾਤਮਾ ਅਗਰ ਜ਼ਿੰਦਾ ਰਹਿਣਾ ਚਾਹੁੰਦੀ ਹੈ ਤੇ ਉਸ ਨੂੰ ਕਈ ਕਰੋੜ ਜੀਵਾਤਮਾ ਦੀ ਹੱਤਿਆ ਕਰਨੀ ਪੈਂਦੀ ਹੈ। ਯਾਨੀ ਕਿ ਜੀਵ ਜੀਵ ਨੂੰ ਖਾ ਰਿਹਾ ਹੈ। ਐਸਾ ਗਹਿਣ ਅੰਧਕਾਰ ਹੈ। ਇਸ ਅਗਿਆਨਤਾ ਦੇ ਅੰਧਕਾਰ ਨੂੰ ਸਿਰਫ ਸਤਿਗੁਰ ਦੂਰ ਕਰਦੇ ਨੇ, ਇਸੀ ਸੱਚ ਨੂੰ ਪ੍ਰਗਟ ਕਰਦੇ ਨੇ। ਔਰ ਜਦ ਤੱਕ ਇਹ ਜੀਵਾਤਮਾ ਇਸ ਰਸਤੇ ਨੂੰ ਨਹੀਂ ਅਪਣਾਉਂਦੀ, ਇਸ ਜਾਲ ਨੂੰ ਯਾਨੀ ਕਿ ਬੁੱਧੀ ਨੂੰ ਇਸਤੇਮਾਲ ਕਰਕੇ ਇਸ ਜਾਲ ਨੂੰ ਪਛਾਣਦੀ ਹੈ ਔਰ ਇਸ ਤੋਂ ਨਿਕਲਣ ਦੇ ਉਪਾਏ ਨਹੀਂ ਕਰਦੀ, ਤਦ ਤੱਕ ਉਸ ਜੀਵਾਤਮਾ ਨੂੰ ਉਸ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਸ ਦੇ ਉੱਪਰ ਚੱਲ ਕਰਕੇ ਉਸ ਅਮਰ ਪਦ ਨੂੰ ਪ੍ਰਾਪਤ ਕਰ ਸਕੇ, ਤਾਂ ਕਿ ਉਹ ਆਵਾਜਮਨ ਤੋਂ ਮੁਕਤ ਹੋ ਸਕੇ। ਜਦੋਂ ਇਹ ਜੀਵਾਤਮਾ ਅੰਤਰ ਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਨਾਮ ਨੂੰ ਧਾਰ ਲੈਂਦੀ ਹੈ, ਉਹ ਧਾਰੇ ਅੰਤਰਵੇਂ ਨਾਮ ਤਾਂ ਹੀ ਜਾ ਕਰਕੇ ਸਰਵ ਪੇਖੇ ਭਗਵਾਨ, ਤਾਂ ਹੀ ਉਸਨੂੰ ਹਰ ਜਗਤ ਦੇ ਵਿੱਚ ਕਣ ਕਣ ਦੇ ਵਿੱਚ ਉਸ ਪਰਮਾਤਮਾ ਦੇ, ਉਸ ਸਤਪੁਰਸ਼ ਦੇ ਦਰਸ਼ਨ ਹੁੰਦੇ ਨੇ। ਉਸ ਤੋਂ ਪਹਿਲੇ ਅਗਰ ਅਸੀਂ ਇਹ ਕਹਿੰਦੇ ਹਾਂ ਕਿ ਪਰਮਾਤਮਾ ਕਣ ਕਣ ਦੇ ਵਿੱਚ ਹੈ ਤੇ ਇਹ ਝੂਠ ਹੈ, ਜਿਸ ਵਸਤੂ ਨੂੰ ਦੇਖਿਆ ਨਹੀਂ ਉਸਦੇ ਅਸੀਂ ਗੁਣ ਕਿਵੇਂ ਗਾ ਸਕਦੇ ਹਾਂ। ਯਾਨੀ ਕਿ ਇੱਕ ਅੰਧ ਵਿਸ਼ਵਾਸ ਹੈ, ਇੱਕ ਯਕੀਨੀ ਤੌਰ ਤੇ ਅਸੀਂ ਨਹੀਂ ਕਹਿ ਸਕਦੇ ਕਿ ਪਰਮਾਤਮਾ ਜੋ ਹੈ ਹਰ ਜਗ੍ਹਾ ਮੌਜੂਦ ਹੈ। ਉਸ ਨੂੰ ਅਗਰ ਅਸੀਂ ਜਾਣਨਾ ਚਾਹੁੰਦੇ ਹਾਂ ਤੇ ਇਸ ਜੀਵਾਤਮਾ ਨੂੰ ਐਪਰਸ, ਯਾਨੀ ਕਿ ਉਸ ਅਛੂਤ ਦੀ ਬਿਮਾਰੀ ਜੋ ਹੈ, ਜੋ ਇਸ ਜਗਤ ਦੇ ਵੀ ਵਿਆਪਤ ਹੈ, ਯਾਨੀ ਕਿ ਇਹ ਆਤਮਾ ਜਦ ਤੱਕ ਇਸ ਮਨ ਤੋਂ ਅਛੂਤ ਨਹੀਂ ਹੁੰਦੀ, ਵਿਸ਼ੇ ਵਿਕਾਰਾਂ ਤੋਂ ਅਛੂਤ ਨਹੀਂ ਹੁੰਦੀ, ਅੰਤਰ ਦੇ ਵਿੱਚ ਇਹ ਨਾਮ ਜੋ ਹੈ ਧਾਰਨ ਕੀਤਾ ਹੀ ਨਹੀਂ ਜਾ ਸਕਦਾ। ਔਰ ਇਹ ਧਾਰਨ ਇਸੇ ਤਰੀਕੇ ਨਾਲ ਹੋ ਸਕਦਾ ਹੈ ਜਦੋਂ ਅਸੀਂ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰਾਂਗੇ। ਨਿਮਕ ਨਿਮਕ ਯਾਨੀ ਕਿ ਪਲ ਪਲ ਹਰ ਪੜੀ ਉਸ ਕਰਤਾਰ ਨੂੰ ਜਪਣਾ ਹੈ। ਕਿਸ ਤਰੀਕੇ ਦੇ ਨਾਲ ਜਪਣਾ ਹੈ, ਨਮਸਕਾਰ ਦਾ ਕੀ ਭਾਵ ਹੈ, ਉਸ ਨੂੰ ਸਤਿਗੁਰ ਸਪਸ਼ਟ ਕਰਦੇ ਨੇ ਕਿ ਅਸੀਂ ਸਰੀਰਕ ਤੌਰ ਤੇ ਆਪਣੇ ਸਤਿਗੁਰ ਦੇ ਅੱਗੇ ਝੁਕਦੇ ਹਾਂ, ਮੱਥਾ ਟੇਕਦੇ ਹਾਂ, ਇਹ ਇੱਕ ਆਦਰ ਦਾ ਭਾਵ ਹੈ, ਇੱਕ ਸਤਿਕਾਰ ਹੈ ਆਪਣੇ ਸਤਿਗੁਰ ਦਾ। ਪਰ ਬਾਣੀ ਦੇ ਵਿੱਚ ਜੋ ਨਿਮਕ ਨਿਮਕ ਨਮਸਕਾਰੇ ਜੋ ਹੈ ਉਸਦਾ ਕੀ ਭਾਵ ਹੈ, ਉਸਦਾ ਸਿਰਫ ਇੱਕੋ ਹੀ ਭਾਵ ਹੈ ਕਿ ਸਤਿਗੁਰੂ ਜਦੋਂ ਸੱਚਖੰਡ ਤੋਂ ਆਪਣੀ ਬਾਣੀ ਦਿੰਦੇ ਨੇ, ਉਹ ਸੱਚ ਦਾ ਹੋਕਾ ਦਿੰਦੇ ਨੇ, ਉਸ ਹੋਕੇ ਦੇ ਵਿੱਚ ਜੋ ਵੀ ਨਿਰਦੇਸ਼, ਜੋ ਵੀ ਹੁਕਮ ਉਸ ਦੇ ਵਿੱਚ ਲਿਖਿਆ ਗਿਆ, ਜੋ ਵੀ ਉਹਨਾਂ ਨੇ ਹੁਕਮ ਫਰਮਾਇਆ ਹੈ, ਉਸ ਨੂੰ ਜਦੋਂ ਜੀਵਾਤਮਾ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਵਾਂ ਪਹਿਨਾਉਂਦੀ ਹੈ, ਇਹ ਹੈ ਪਲ ਪਲ ਉਸ ਪਰਮਾਤਮਾ ਦੇ ਹੁਕਮ ਦਾ ਨਮਸਕਾਰ, ਉਸ ਦੇ ਉੱਪਰ ਚਰਨ ਵੰਦਨਾ। ਵੀ ਕਿਸ ਤਰੀਕੇ ਦੇ ਨਾਲ ਆਪਣੀ ਹਸਤੀ ਨੂੰ ਅਸੀਂ ਮਿਟਾ ਦੇਣਾ ਹੈ। ਇਹ ਹਸਤੀ ਮਿਟਾਉਣ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਆਪਣਾ ਸਿਰ ਕੱਟ ਕਰਕੇ ਰੱਖ ਦੇਣਾ ਹੈ। ਸਿਰ ਕੱਟਣ ਦਾ ਸਭ ਤੋਂ ਵੱਡਾ ਕੀ ਭਾਵ ਹੈ ਕਿ ਹੋਮੈ ਨੂੰ ਤਿਆਗਣਾ ਹੈ। ਜਦ ਤੱਕ ਅੰਤਰ ਦੇ ਵਿੱਚ ਇਹ ਹੋਮੈ ਦੀ ਮੈਲ ਕੱਟੀ ਹੈ, ਹੋਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਈ, ਨਾਮ ਦਾ ਔਰ ਇਸ ਹੋਮੈ ਦਾ ਵਿਰੋਧ ਹੈ, ਦੋਨੋਂ ਇੱਕ ਜਗ੍ਹਾ ਇਕੱਠੇ ਨਹੀਂ ਰਹਿ ਸਕਦੇ। ਹੋਮੈ ਦੀਰਘ ਰੋਗ ਹੈ, ਦਾਰੂ ਵੀ ਸਮਾਈ, ਯਾਨੀ ਕਿ ਹੋਮੈ ਇੱਕ ਬਹੁਤ ਹੀ ਗਹਿਰਾ ਔਰ ਅੰਤਰ ਤੱਕ ਮਾਰ ਕਰਨ ਵਾਲਾ ਰੋਗ ਹੈ, ਔਰ ਇਸ ਰੋਗ ਤੋਂ ਬਚੇ ਬਿਨਾਂ ਅਸੀਂ ਕਦੇ ਵੀ ਇਸ ਨਾਮ ਦੇ, ਇਸ ਸ਼ਬਦ ਦੇ ਮਜ਼ਮੂਨ ਨੂੰ ਪਹਿਚਾਣ ਨਹੀਂ ਸਕਦੇ। ਔਰ ਜਦ ਤੱਕ ਇਸ ਨੂੰ ਪਹਿਚਾਣਾਂਗੇ ਨਹੀਂ, ਇਹ ਜੀਵਾਤਮਾ ਕਦੇ ਵੀ ਉਸ ਅੰਤਰ ਦੇ ਵਿੱਚ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੀ। ਉਸ ਤੋਂ ਬਾਅਦ ਕਹਿੰਦੇ ਨੇ ਕਿ ਜਦੋਂ ਜੀਵਾਤਮਾ ਇਸ ਤਰੀਕੇ ਦੇ ਨਮਸਕਾਰ ਨੂੰ ਪ੍ਰਾਪਤ ਕਰ ਲੈਂਦੀ ਹੈ, ਉਸ ਵੇਲੇ ਅੰਤਰ ਦੇ ਵਿੱਚ ਜਾ ਕਰਕੇ ਉਸ ਨੂੰ ਉਹ ਦਰਸ਼ਨ ਹੁੰਦੇ ਨੇ। ਯਾਨੀ ਕਿ ਜਦ ਤੱਕ ਅੰਤਰ ਦੇ ਵਿੱਚ ਨੂਰਾਨੀ ਸਰੂਪ ਪ੍ਰਗਟ ਨਹੀਂ ਹੁੰਦਾ, ਤਦ ਤੱਕ ਇਹ ਜੀਵਾਤਮਾ ਇਹ ਸਾਰੀ ਮੈਲ ਚੋਂ ਨਿਕਲ ਨਹੀਂ ਸਕਦੀ, ਸਾਰੇ ਹੋਮੈ ਦੇ ਔਰ ਯਾਨੀ ਕਿ ਹੋਰ ਜੋ ਵਿਕਾਰ ਹਨ ਉਹਨਾਂ ਵਿਕਾਰਾਂ ਚੋਂ ਬਾਹਰ ਨਹੀਂ ਆ ਸਕਦੀ। ਉਸ ਤੋਂ ਬਾਅਦ ਸਪਸ਼ਟ ਕਰਦੇ ਨੇ ਮਿਥਿਆ ਪਰਸ, ਯਾਨੀ ਮਿਥਿਆ ਤੋਂ ਅਸੀਂ ਛੂਣਾ ਨਹੀਂ ਹੈ। ਕਿਸ ਨੂੰ? ਇਸ ਜਿਵਿਆ ਨੂੰ। ਇਹ ਜਿਵਿਆ ਜੋ ਹੈ ਇਸ ਮਿਥਿਆ ਤੋਂ ਦੂਰ ਰਹਿਣੀ ਚਾਹੀਦੀ। ਹੁਣ ਮਿਥਿਆ ਦਾ ਕੀ ਭਾਵ ਹੈ? ਮਿਥਿਆ ਕਿਸ ਨੂੰ ਕਹਿੰਦੇ ਨੇ? ਇਸ ਜਗਤ ਦੇ ਵਿੱਚ ਜੋ ਕੁਛ ਵੀ ਅਸੀਂ ਇਸ ਅੱਖਾਂ ਦੇ ਨਾਲ ਦੇਖਦੇ ਹਾਂ ਇਹ ਸਭ ਝੂਠ ਹੈ। ਝੂਠ ਕਿਉਂ ਹੈ? ਕਿਉਂਕਿ ਪਰਲੇ ਦੇ ਵਿੱਚ ਇਹ ਸਭ ਨੇ ਖਤਮ ਹੋ ਜਾਣਾ ਹੈ। ਇੱਕ ਨਿਸ਼ਚਿਤ ਸੀਮਾ ਤੱਕ ਜਦੋਂ ਇਹ ਹੱਕ ਦੀ ਆਵਾਜ਼ ਆਪਣੇ ਆਪ ਹੀ ਸਿਮਟ ਜਾਂਦੀ ਹੈ ਉਸ ਨੂੰ ਅਸੀਂ ਪਰਲੇ ਕਹਿੰਦੇ ਹਾਂ। ਉਸ ਤੋਂ ਬਾਅਦ ਫਿਰ ਇੱਕ ਨਿਸ਼ਚਿਤ ਸੀਮਾ ਤੱਕ ਇਹ ਹੋਰ ਸਿਮਟਦੀ ਹੈ, ਉਸ ਨੂੰ ਮਹਾਂਪਰਲੇ ਦੀ ਸੰਗਿਆ ਦਿੰਦੇ ਹਾਂ। ਯਾਨੀ ਕਿ ਪਰਲੇ ਔਰ ਮਹਾਂਪਰਲੇ ਦੇ ਵਿੱਚ ਇਹ ਤਿੰਨੋਂ ਲੋਕਾਂ ਦਾ ਰਾਜ ਔਰ ਇਹ ਜੜ ਔਰ ਚੇਤਨ ਜਿਤਨੀਆਂ ਵੀ ਵਸਤੂਆਂ ਸਾਨੂੰ ਨਜ਼ਰ ਆ ਰਹੀਆਂ ਨੇ ਇਹ ਸਭ ਖਤਮ ਹੋ ਜਾਂਦੀਆਂ ਨੇ। ਸਿਰਫ ਇੱਕ ਉਹੀ ਵਸਤੂ ਜਿਹੜੀ ਉਹ ਪਰਮਾਤਮਾ ਦਾ ਅੰਸ਼ ਹੈ ਜਿਸ ਨੂੰ ਅਸੀਂ ਆਤਮਾ ਜਾਂ ਇਹ ਜੀਵਾਤਮਾ ਕਹਿੰਦੇ ਹਾਂ, ਚੇਤਨ ਸਵਰੂਪ ਹੈ, ਇਹ ਹੀ ਜੋ ਹੈ ਆਪਣੇ ਆਪ ਸਿਮਟਦੀ ਜਾਂਦੀ ਹੈ ਔਰ ਆਪਣੇ ਆਪ ਇਸ ਨੂੰ ਪਾਰ ਕਰਕੇ ਪਾਰ ਬ੍ਰਹਮ ਪਹੁੰਚ ਜਾਂਦੀ ਹੈ। ਕਿਉਂ? ਪਰਲੇ ਦੇ ਵੀ ਜੜ ਔਰ ਚੇਤਨ ਜਿਹੜੀਆਂ ਵਸਤੂਆਂ ਨੇ ਖਤਮ ਹੋਣਾ ਹੈ, ਉਸ ਵੇਲੇ ਇਸ ਜੀਵਾਤਮਾ ਨੇ ਪਾਰ ਬ੍ਰਹਮ ਵਿੱਚ ਪਹੁੰਚ ਜਾਣਾ ਹੈ ਔਰ ਪਾਰ ਬ੍ਰਹਮ ਤੋਂ ਨਿਚਲੇ ਦੀਆਂ ਜਿਹੜੀਆਂ ਵਸਤੂਆਂ ਮਹਾਂਪਰਲੇ 'ਚ ਖਤਮ ਹੋਣਗੀਆਂ, ਉਸ ਲਈ ਆਪਣੇ ਆਪ ਇਹ ਜੀਵਾਤਮਾ ਜੋ ਹੈ ਸੱਚਖੰਡ ਪਹੁੰਚ ਜਾਏਗੀ। ਯਾਨੀ ਕਿ ਉਹ ਜਿਹੜੀ ਵਿਸਾਤ ਬੈਠੀ ਹੋਈ ਸੀ, ਜਿਹੜਾ ਖੇਲ ਚੱਲ ਰਿਹਾ ਸੀ ਉਹ ਸਤਪੁਰਸ਼ ਔਰ ਕਾਲ ਪੁਰਸ਼ ਦੇ ਵਿੱਚ, ਉਹ ਖੇਲ ਸਾਰਾ ਖਤਮ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਇਹੀ ਨਾਮ, ਇਹੀ ਸ਼ਬਦ ਜੋ ਜੋ ਉਸ ਉੱਪਰਲੇ ਮੰਡਲਾਂ ਤੋਂ ਉਸਦੀ ਰਚਨਾ ਕਰਦੇ ਹੋਏ ਨਿਚਲੇ ਮੰਡਲਾਂ ਦੀ ਤਰਫ ਜਾਂਦਾ ਹੈ, ਉਸੀ ਤਰੀਕੇ ਦੇ ਨਾਲ ਜੜ ਔਰ ਚੇਤਨ ਦੀਆਂ ਇਹ ਵਸਤੂਆਂ ਸਾਨੂੰ ਨਜ਼ਰ ਆਉਣ ਲੱਗ ਜਾਂਦੀਆਂ। ਯਾਨੀ ਕਿ ਪਾਣੀ ਕਈ ਵਾਰੀ ਸੁੱਕਿਆ, ਇਹ ਪ੍ਰਿਥਵੀ ਕਈ ਵਾਰੀ ਅਲੋਪ ਹੋਈ ਹੈ, ਕੋਈ ਨਹੀਂ ਜਾਣਦਾ ਇਹ ਸ੍ਰਿਸ਼ਟੀ ਕਦ ਤੋਂ ਸ਼ੁਰੂ ਹੈ ਔਰ ਕਦੋਂ ਇਸ ਨੇ ਖਤਮ ਹੋਣਾ ਹੈ। ਇਹ ਸਿਰਫ ਉਹੀ ਜਾਣਦਾ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਹੈ, ਔਰ ਉਹ ਸਿਰਫ ਆਪ ਉਹ ਅਵਿਨਾਸ਼ੀ ਉਹ ਸਤਪੁਰਸ਼, ਯਾਨੀ ਕਿ ਉਸ ਦਾ ਵੀ ਅਵਤਾਰ, ਯਾਨੀ ਕਿ ਉਸ ਦੀ ਸਮਰੱਥਾ ਦੇਣ ਵਾਲਾ ਉਹ ਅਨਾਮੀ, ਉਹ ਅਲਖ, ਉਹ ਅਗਮ ਜੋ ਆਪਣੀ ਧੁੰਦ ਦੇ ਵਿੱਚ ਆਪਣੀ ਮੌਜ ਦੇ ਵਿੱਚ ਮਸਤ ਹੈ, ਉਹ ਇੱਕ ਐਸੀ ਸੁਪਰੀਮ ਤਾਕਤ ਹੈ ਜੋ ਕੋਈ ਵੀ ਨਹੀਂ ਜਾਣ ਸਕਦਾ। ਅਗਰ ਅਸੀਂ ਉਸ ਨੂੰ ਜਾਣਨਾ ਚਾਹੁੰਦੇ ਹਾਂ ਤੇ ਸਿਰਫ ਮਨ ਬੁੱਧੀ ਔਰ ਸੀਮਾ ਚੋਂ ਨਿਕਲ ਕਰਕੇ ਇਸ ਜੀਵਾਤਮਾ ਨੂੰ ਅੰਤਰ ਦੇ ਵਿੱਚ ਇਕੱਠਾ ਕਰਕੇ ਇਸ ਹੱਕ ਦੀ ਆਵਾਜ਼ ਦੇ ਨਾਲ ਜਦੋਂ ਪੌੜੀ ਦਰ ਪੌੜੀ ਚੜ੍ਹ ਕੇ ਅਸੀਂ ਆਪਣੇ ਸਤਿਗੁਰੂ ਦੇ ਕੋਲ ਪਹੁੰਚਦੇ ਹਾਂ, ਸਤਿਗੁਰੂ ਲਿਜਾ ਕਰਕੇ ਸਾਨੂੰ ਉਸ ਸਤਿਪੁਰਸ਼ ਦੀ ਗੋਦ ਵਿੱਚ ਬਿਠਾਉਂਦੇ ਨੇ, ਉੱਥੇ ਜਾ ਕਰਕੇ ਇਸ ਜੀਵਾਤਮਾ ਨੂੰ ਬਾਕੀ ਦੀ ਸਮਰੱਥਾ ਜੋ ਹੈ, ਯਾਨੀ ਕਿ ਬਾਕੀ ਦੇ ਚਾਰ ਸੂਰਜਾਂ ਦੀ ਸਮਰੱਥਾ ਦਿੱਤੀ ਜਾਂਦੀ ਹੈ। ਇਸੇ ਕਰਕੇ ਸਤਿਪੁਰਸ਼ ਨੂੰ ਅਸੀਂ ਅਵਤਾਰ ਕਹਿੰਦੇ ਹਾਂ ਉਸ ਅਨਾਮੀ ਦਾ। ਕਿਉਂ? ਕਿਉਂਕਿ ਇਹ ਅਵਸਥਾ ਜੋ ਹੈ ਸਿਰਫ ਸਤਿਪੁਰਸ਼ ਹੀ ਸਾਨੂੰ ਦੇ ਸਕਦੇ ਨੇ। ਜਦ ਤੱਕ ਉਹ ਤਾਕਤ ਉਹ ਸਮਰੱਥਾ ਸਾਨੂੰ ਨਹੀਂ ਦੇਣਗੇ, ਅਸੀਂ ਉਸ ਅਨਾਮੀ ਤੱਕ ਪਹੁੰਚਣ ਦੀ ਸਮਰੱਥਾ ਨਹੀਂ ਪ੍ਰਾਪਤ ਕਰ ਸਕਦੇ, ਉਸ ਨੂੰ ਨਹੀਂ ਜਾਣ ਸਕਦੇ। ਯਾਨੀ ਕਿ ਇਹ ਸ਼ਬਦ ਸਿਰਫ ਸੱਚਖੰਡ ਤੇ ਨਹੀਂ ਹੈ, ਉਸ ਅਨਾਮੀ ਤੋਂ ਸ਼ੁਰੂ ਹੈ, ਲੇਕਿਨ ਉੱਥੇ ਇਹ ਗੁਪਤ ਰੂਪ ਦੇ ਵਿੱਚ ਹੈ। ਉੱਥੇ ਕੀ ਹੈ? ਨਾ ਕੋਈ ਰੰਗ ਹੈ, ਨਾ ਰੂਪ ਹੈ, ਨਾ ਕੋਈ ਆਵਾਜ਼ ਹੈ। ਜੋ ਕੁਛ ਵੀ ਹੈ ਉੱਥੇ ਜਾ ਕੇ ਸੰਤਾਂ ਨੇ ਵੀ ਚੁੱਪੀ ਸਾਧ ਲਈ ਕਿ ਸਿਰਫ ਮਨ ਔਰ ਆਤਮਾ ਦੇ ਜ਼ਰੀਏ ਪੂਰਾ ਨਿਰਮਲ ਔਰ ਚੇਤਨ ਸਰੂਪ ਉੱਥੇ ਜਾ ਕਰਕੇ ਹੀ ਉਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਸਿਰਫ ਸ਼ਬਦਾਂ ਦੇ ਨਾਲ ਉਸ ਨੂੰ ਕਿਸੇ ਵੀ ਵਸਤੂ ਦੇ ਨਾਲ ਤੁਲਨਾ ਕਰਕੇ ਇਸ ਜਗਤ ਦੇ ਵਿੱਚ ਦਰਸਾਇਆ ਨਹੀਂ ਜਾ ਸਕਦਾ। ਸੋ ਸਤਿਗੁਰੂ ਉੱਥੇ ਸਪਸ਼ਟ ਕਰਦੇ ਨੇ ਕਿ ਇਹ ਤਾਂ ਹੀ ਹੋਏਗਾ ਜਦੋਂ ਅਸੀਂ ਇਸ ਜੀਵ ਨੂੰ ਇਸ ਮਿੱਥਿਆ ਦੇ, ਯਾਨੀ ਕਿ ਜੋ ਗੁਣ ਗਾ ਰਹੀ ਹੈ ਇਸ ਜਗਤ ਦੇ, ਯਾਨੀ ਧੀਆਂ ਪੁੱਤਰ ਦੇ ਗੁਣ ਗਾ ਰਹੀ ਹੈ। ਸਿਰਫ ਝੂਠ ਬੋਲਣ ਦਾ ਇਹ ਭਾਵ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਜੋ ਹੈ ਵਾਂ ਛੁਪਾਉਂਦੇ ਹਾਂ, ਜੋ ਨਹੀਂ ਹਾਂ ਉਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਉਸੀ ਨੂੰ ਝੂਠ ਕਿਹਾ ਜਾਂਦਾ ਹੈ। ਇਹ ਸਿਰਫ ਮਿੱਥਿਆ ਦਾ ਇੱਕ ਅੰਗ ਹੈ। ਬਾਕੀ ਮਿੱਥਿਆ ਪੂਰੀ ਰੂਪ ਦੇ ਵਿੱਚ ਇਹ ਹੈ ਕਿ ਜਦੋਂ ਵੀ ਅਸੀਂ ਇਸ ਜਗਤ ਦੇ ਨਾਲ ਪ੍ਰੀਤ ਕਰਦੇ ਹਾਂ, ਜਗਤ ਝੂਠਾ ਹੈ, ਇਸ ਕਰਕੇ ਇਸ ਨੂੰ ਮਿੱਥਿਆ ਦੀ ਸੰਗਿਆ ਦਿੱਤੀ ਗਈ ਹੈ। ਯਾਨੀ ਕਿ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਸ ਸੰਸਾਰ ਦੀ ਹਰ ਵਸਤੂ ਜੋ ਵੀ ਇਸ ਮਨ ਬੁੱਧੀ ਦੀ ਔਰ ਇਨ ਅੱਖਾਂ ਦੇ ਨਾਲ ਅਸੀਂ ਦੇਖਦੇ ਹਾਂ, ਉਸਨੇ ਮਿੱਟ ਜਾਣਾ ਹੈ, ਉਸਨੇ ਖਤਮ ਹੋ ਜਾਣਾ ਹੈ। ਔਰ ਇਹਨਾਂ ਦੇ ਜਦੋਂ ਅਸੀਂ ਗੁਣ ਗਾਉਂਦੇ ਹਾਂ, ਇਹ ਜਿਵਿਆ ਦੇ ਵਿੱਚ ਵਿਕਾਰ ਇਕੱਠਾ ਕਰਦੇ ਹਾਂ, ਔਰ ਜਿਵਿਆ ਯਾਨੀ ਕਿ 10 ਇੰਦਰੀਆਂ ਦੇ ਵਿੱਚੋਂ 1 ਗਿਆਨੇਂਦਰੀ ਹੈ, ਔਰ ਇਸ 1 ਗਿਆਨੇਂਦਰੀ ਨੂੰ ਅਸੀਂ ਅੱਜ ਤੱਕ ਪਵਿੱਤਰ ਨਹੀਂ ਕਰ ਸਕੇ, ਔਰ ਜਦ ਤੱਕ ਇਸ ਨੂੰ ਪਵਿੱਤਰ ਨਹੀਂ ਕਰਾਂਗੇ ਅੰਤਰ ਦੇ ਵਿੱਚ ਸਾਨੂੰ ਸਤਿਗੁਰਾਂ ਦੇ ਔਰ ਨੂਰਾਨੀ ਰੂਪ ਪ੍ਰਗਟ ਨਹੀਂ ਹੁੰਦਾ। ਉਹ ਜਦ ਤੱਕ ਉਹ ਪ੍ਰਗਟ ਨਹੀਂ ਹੋਏਗਾ ਤਦ ਤੱਕ ਅਸੀਂ ਹੋਮੈ ਦੀ ਮੈਲ ਨੂੰ ਅਸੀਂ ਧੋ ਨਹੀਂ ਸਕਦੇ ਔਰ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਾਂਗੇ। ਅਗਲੀ ਤੁਕ ਵਿੱਚ ਹੋਰ ਸਪਸ਼ਟ ਕਰ ਦਿੰਦੇ ਨੇ, ਪਰਤਰੇ ਰੂਪ ਰੇਖ, ਯਾਨੀ ਕਿ ਪਰਾਈ ਇਸਤਰੀ, ਪਰਾਇਆ ਧਨ, ਪਰਾਇਆ ਰੂਪ, ਯਾਨੀ ਇਸ ਜਗਤ ਦੇ ਵਿੱਚ ਜੋ ਕੁਛ ਵੀ ਅਸੀਂ ਦੇਖਦੇ ਹਾਂ, ਜਦ ਤੱਕ ਇਹਨਾਂ ਅੱਖਾਂ ਦੇ ਨਾਲ, ਯਾਨੀ ਕਿ ਸਾਡੀ ਅੱਖ ਨੀਵੀਂ ਨਹੀਂ ਹੁੰਦੀ, ਇਸ ਨੂੰ ਤਿਆਗਦੇ ਨਹੀਂ, ਇਹਨਾਂ ਅੱਖਾਂ ਦੇ ਨਾਲ ਅਸੀਂ ਕਿਸ ਨੂੰ ਦੇਖਣਾ ਹੈ? ਸਤਿਗੁਰੂ ਇਸ ਉਪਦੇਸ਼ ਨੂੰ ਸਪਸ਼ਟ ਕਰਦੇ ਨੇ ਕਿ ਇਹਨਾਂ ਅੱਖਾਂ ਦੇ ਵਿੱਚ ਅਸੀਂ ਆਪਣੇ ਸਤਿਗੁਰ ਦੇ ਉਸ ਰੂਪ ਨੂੰ ਵਸਾਉਣਾ ਹੈ। ਇਹ ਜਾਣੀ ਜਗਤ ਦੇ ਜਿਤਨੇ ਵੀ ਰੂਪ ਅਸੀਂ ਦੇਖਦੇ ਹਾਂ ਇਹ ਸਾਰੇ ਝੂਠੇ ਨੇ। ਯਾਨੀ ਮਨ ਦੇ ਹੁਕਮ ਦੇ ਵਿੱਚ ਆ ਕਰਕੇ ਇਹਨਾਂ ਅੱਖਾਂ ਦੇ ਨਾਲ ਅਸੀਂ ਇੰਨੇ ਸੂਖਮ ਰੂਪ ਦੇ ਵਿੱਚ ਐਸੇ ਭਿਆਨਕ ਕਰਮ ਕਰ ਬੈਠਦੇ ਹਾਂ। ਨਿਮਕ ਘੜੀ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਯਾਨੀ ਕਿ ਇੱਕ ਘੜੀ, ਇੱਕ ਨਿਮਕ ਘੜੀ ਇਸ ਅੱਖ ਦੇ ਨਾਲ ਅਸੀਂ ਕਿਸੇ ਇਸ ਪਰਾਈ ਇਸਤਰੀ ਨੂੰ ਕਾਮ ਵਾਸਨਾ ਦੇ ਨਾਲ ਦੇਖਦੇ ਹਾਂ ਤੇ ਉਸਦਾ ਫਲ ਇਸ ਜੀਵਾਤਮਾ ਨੂੰ 1 ਕਰੋੜ ਦਿਨ ਜੋ ਹੈ ਦੁੱਖ ਸਹਿਣੇ ਪੈਂਦੇ ਨੇ। ਉਹ ਦੁੱਖ ਵੀ ਕੈਸੇ? ਇੱਕ ਐਸਾ ਨਰਕ ਹੈ ਜਿੱਥੇ ਤਪਦੇ ਖੰਭਾਂ ਦਾ ਨਰਕ ਉਸਨੂੰ ਕਿਹਾ ਜਾਂਦਾ ਹੈ। ਇਸ ਜੀਵਾਤਮਾ ਨੂੰ 36,000 ਸਾਲ ਇੱਕ ਨਿਮਕ ਘੜੀ ਕਾਮ ਸਵਾਦ ਕਾਰਨ ਦਾ ਭੋਗ ਦੇਣਾ ਪੈਂਦਾ ਹੈ। ਯਾਨੀ ਇਸ ਜੀਵਾਤਮਾ ਨੂੰ ਉਸ ਤਪਦੇ ਖੰਭਾਂ ਦੇ ਨਾਲ ਲਗਾਇਆ ਜਾਂਦਾ ਹੈ। ਉਸ ਵੇਲੇ ਚੀਖ ਪੁਕਾਰ ਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਔਰ ਵਿਚਾਰ ਕਰਕੇ ਦੇਖੋ ਕਿ ਇਸ ਅੱਖ ਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਹਰ ਘੜੀ, ਹਰ ਪਲ ਐਸੇ ਐਸੇ ਭਿਆਨਕ ਕਰਮ ਬਣਾ ਰਹੇ ਹਾਂ ਕਿ ਇਸ ਤੋਂ ਅਸੀਂ ਅੱਖ ਬੰਦ ਕਰਕੇ ਬੈਠੇ ਹਾਂ। ਯਾਨੀ ਅੱਖ ਕਰਮ ਕਰਨ ਵੇਲੇ ਅਸੀਂ ਅੱਖ ਬੰਦ ਕਰ ਲੈਂਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਜਦੋਂ ਇਸ ਜੀਵਾਤਮਾ ਨੂੰ ਭੁਗਤਾਨ ਕਰਨਾ ਪਏਗਾ, ਇਸ ਕਰਮਾਂ ਨੂੰ ਸਾਨੂੰ ਇਸ ਦੇਹ ਤੇ ਭੁਗਤਾਨੇ ਪੈਣਗੇ, ਭਾਵੇਂ ਸੂਖਮ ਦੇਹ ਤੇ ਭਾਵੇਂ ਕਾਰਨ ਦੇਹ ਤੇ, ਯਾਨੀ ਨਰਕਾਂ ਦਾ ਭੋਗਣਾ ਪਏਗਾ। ਉਸ ਵੇਲੇ ਸਾਡਾ ਕੀ ਅਸਰ ਹੋਏਗਾ? ਉਸ ਵੇਲੇ ਇਸ ਦੀ ਚੀਖ ਪੁਕਾਰ ਨੂੰ ਕੋਈ ਨਹੀਂ ਸੁਣੇਗਾ। ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਸਪਸ਼ਟ ਕੀਤਾ, ਉਸ ਲਈ ਨਰਕਾਂ ਦੇ ਜਦੋਂ ਅਸੀਂ ਇਹ ਭੋਗ ਰਹੇ ਹੁੰਦੇ ਹਾਂ, ਉਸ ਲਈ ਰੋਂਦੇ ਹਾਂ, ਪਿੱਟਦੇ ਹਾਂ ਕਿ ਫੇਰ ਕੇ ਅੱਗੇ ਕੀ ਰੱਖੀਏ, ਤੇਰੇ ਅੱਗੇ ਅਸੀਂ ਕੀ ਰੱਖੀਏ ਜਿਸ ਦੇ ਨਾਲ ਤੇਰਾ ਦਰਬਾਰ, ਯਾਨੀ ਕਿ ਤੇਰੇ ਨੂਰਾਨੀ ਰੂਪ ਨੂੰ ਅਸੀਂ ਆਪਣੇ ਅੰਤਰ ਦੇ ਵਿੱਚ ਪ੍ਰਾਪਤ ਕਰ ਸਕੀਏ। ਵਿਚਾਰ ਕਰਕੇ ਦੇਖੋ, ਅਸੀਂ ਸਤਿਗੁਰਾਂ ਦੇ ਕੋਲ ਆਉਂਦੇ ਹਾਂ, 50 ਲੱਖ ਜਾਂ 1 ਕਰੋੜ ਦੀ ਫਰਿਆਦ ਕਰਦੇ ਹਾਂ, ਔਰ ਜੇਬ ਦੇ ਵਿੱਚੋਂ 2-4-5-10 ਰੁਪਏ ਦਾ ਮੱਥਾ ਟੇਕ ਕਰਕੇ ਆਪਣੇ ਆਪ ਨੂੰ ਬੜਾ ਉੱਚਾ ਸਮਝਦੇ ਹਾਂ। ਵਿਚਾਰ ਕਰਕੇ ਦੇਖੋ, ਕਿਆ ਸਤਿਗੁਰੂ ਨੂੰ ਇਹ ਭੇਟਾ ਚਾਹੀਦੀ ਹੈ? ਸਤਿਗੁਰੂ ਤੇ ਮਨ ਦੀ ਭੇਟਾ ਮੰਦਾ, ਮਨ ਭੇਟਾ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਅਸੀਂ ਅਗਰ ਸੱਚਮੁੱਚ ਦੇ ਸੇਵਕ ਹਾਂ, पूरन सेवक बनना चाहते हैं तो अपने मन में असी अर्पण करना चाहिए, अपने सतगुरु को भेट करना चाहिए। उत्थे असी साफ जवाब दे देने कि मन असी तुहानू किस तरीके नाल भेट कर सकते हैं, यानी कि यह भौतिक वस्तुआं जो उस दाते कोलों लैंदे हैं, उस परमात्मा कोलों लैंदे हैं, और उसका एक कण उस भेंट करके असी होमां दे विच विचरदे हैं कि असी लंगर चला दिते, असी दान पुन कर दिता या होर कई तरीके की सेवा कर दी। यह होमां की सेवा है, स्वार्थ की सेवा है, लिस्ट की सेवा है, जिहड़ी सदियां तो ही यह लिस्ट असी जेब च रख करके बैठे हाँ, अज तक उस लिस्ट नूं पूरा नहीं कर सके। तो विचार करके देखो इस संसार दीआं जितनियां भी वस्तुआं सानूं नजर आ रही ने, यह सारिया इस लिस्ट के असी किसी ना किसी जन्म के जरूर लिखिया सन। कई जन्म के असी इन्हों प्राप्त किया और प्राप्त करने के बाद भी सानू फिर जन्म मरण के गेट के आना पिया, यानी कि कोई भी वस्तु मुख रख करके देख लो। अज अगर असी धियां पुत्र जन्म लेंदे ने, असी ढोल टमक्कड़ वजाते हाँ, मिठाइया वंडते हाँ, पर जदों ये धियां पुत्र परमात्मा वापस लै लैंदा सानू कितना दुख लगता है। जदों सानू घरों कढ देंदे ने उस तो ज्यादा दुख लगता है, जदों साडे उपर ध्यान ही नहीं देंदे तो उस तो भी ज्यादा दुख लगता है। यानी जगत की कोई भी वस्तु, यानी कि प्राप्त करन तो पहले भी असी दुखी सां, प्राप्त करन दे बाद भी असी दुखी हाँ, तो फिर उस तो बाद इस लिस्ट नूं बनाउण दा या जेब च रख के घूमण दा की फायदा। यानी कि यह मन की लीला है, मन ने सानू समझाया है, मन दी दलीलां ने, मन की आशा नूं तृष्णा नूं असी शांत करन लगे हाँ, मन कदी भी शांत नहीं होया। विचार करके देखो उन्हां जीवात्मा नूं देखो जिन्हां नूं इस जगत दे विच भौतिक वस्तुआं सारियां प्राप्त ने, देह भी प्राप्त है, निरोगता प्राप्त है, हर वस्तु मिली हुई है, उस तो बाद जो वो कले बैठते हैं तो उन्होंने अकेलापन खाण नूं दौड़दा है। यह की है? यह जीवात्मा की प्यास है, भुख है, तड़फ है अपने मूल नूं प्राप्त करन दी। और इस जगत के पतन का कारण भी यही है कि जीवात्मा अपने मूल तो गिर चुकी है और उसकी प्यास बुझाने वास्ते असी अज तक कोई लिस्ट नहीं बनाई, अज तक कोई ऐसा उपक्रम नहीं किया, अज तक कोई ऐसा उदम नहीं किया, कोई उपराला नहीं किया। इस जन्म मनुखे जन्म के विच आकर के जबकि एक ही दरवाजा है मुक्ति का, असी कदे भी इस जीवात्मा नूं उस सच को मिलाने वास्ते, इसकी प्यास मिटाने वास्ते कोई भी उपक्रम नहीं किया। और जिसकी वजह यह है कि असी मन का संग किया है, साकत का संग किया है, और जब तक असी इन अखा दे नाल, इस जबान दे नाल, इस तरीके दे फोकट कर्म, निवली कर्म बनाने बंद नहीं करांगे, तो विचार करो ये बंधन इस जीवात्मा नूं जिहड़े कर्मां दे पे होए ने किस तरीके दे नाल खुलणगे। और जब तक ये बंधन खुलणगे नहीं, ये जीवात्मा अंतर दे विच ना सिमट सकती है, ना चढ़ाई कर सकती है। असी जादू मंत्र समझ के बैठे हाँ कि अख बंद करके असी जपांगे तो जो सुरत जो है सिमट जाएगी। सुरत की ताकत की है कि कभी अपने आप नहीं सिमट सकती। अगर विचार करो सिमट सकती होंगी तो कदों तो यह जीवात्मा इस जगत विच उतर के आई है, कितने जन्म लै चुकी है। कोई पहला जन्म नहीं है मनुख का, ये कद दे असी सच नूं प्राप्त कर चुके होंगे, कद दे सचखंड पहुंच चुके होंगे। इस तो स्पष्ट है असी इत्थे बैठे हाँ कि कोई ऐसी गल है जड़ी इस मन ने सानू समझण नहीं दिती। और वो केड़ी गल है? वो एक कोई गल है, ये सारी ताकत, सारी समर्था, सारा नाम, सारा कीर्तन उस सतगुरु के अंदर प्रगट है। और सतगुरु उदों ही उस कीर्तन नूं प्रगट करते ने, उदों ही जप नूं देंदे ने जदों वो देख लैंदे ने कि जीवात्मा तड़फ रही है अपने मूल दे विच समाण वास्ते। कोई मत कोई इस संकार दे विच बैठे कि असी इतने कर्म कर लवांगे और उच्चे कर्म करन दे बाद कि सतगुरु जो है सानू यह दात बख्श देणगे। ये सारे कर्म, सारे उदम, सारी मेहनत करन दे बाद, सारा मजबून पूरा करन दे बाद भी ये उस सतगुरु की अपनी मौज है, उसकी अपनी प्रसन्नता है कि वह सानू दात दवे या ना दवे। ये दूसरी गल है कि वह आंदे ही देण वास्ते ने इस दात नू, यानी कि दान नू, पर वह देंदे कित्थे ने? अंतर दे विच। सगल भुखे को करता दान, गर्भ कोहर में राखण हार, तिस ठाकुर को सदा नमस्कार। यानी कि उसका नमस्कार की है जड़ा इस गर्भ जून दे विच प्रतपालना करता है। गर्भ जून दे विच किस तरह प्रतपालना करते हैं? जिसले मनुखा जन्म विच आन वास्ते इस गर्भ जोनी दे विच इस जीवात्मा नूं प्रवेश दिता जाता है, उस वेले सतगुरु अपनी तवज्जा देंदे ने और इस जीवात्मा नूं पिछले कई जन्मां दा ज्ञान प्राप्त हुंदा है। और पिछले कई जन्मां दा ज्ञान प्राप्त करके ये जीवात्मा रोंदी है, विलखदी है, अपने आप नूं तिकारदी है कि मैं इतने जन्म लै करके भी कैसे कैसे भैड़े कर्म किए और सतगुरु का कभी शुक्र गुजार नहीं किया। और उसले इको मन, इको चित, इको लिव लांदी है उस सतगुरु दे विच और इको ही वादा करदी है कि मैं इस जगत विच आ करके तेरे गुण गावांगी, तैनू प्राप्त करांगी, हुण मैं कदे भी इस तरीके का कोई निवली कर्म नहीं करांगी। पर जदों उसका जन्म हुंदा है मन और माया नाल लग जांदे ने, फिर वह भुल जांदी है, वह सारे वादे भुल जांदी है कि नरकां तों सतगुरु ने किस तरीके नाल कढ़िया सी। बिलक बिलक करके जिसले विकार दी है कि तेरे अगे की रखा कि तैनू मेरा, तैनू अंतर दे विच मैं प्राप्त कर सकां, ਕਿਹੜੀ ਬੋਲੀ ਬੋਲਾਂ, ਜਿਸਲੇ ਮਨੁੱਖ ਜਨਮ ਦੇ ਵਿੱਚ ਸਤਿਗੁਰਾਂ ਨੇ ਇਸ ਨੂੰ ਬਖਸ਼ਿਆ ਸੀ, ਇਹ ਜ਼ਬਾਨ ਦਿੱਤੀ ਸੀ, ਇਸ ਜ਼ਬਾਨ ਦੇ ਨਾਲ ਉਸਨੇ ਜਗਤ ਦੇ ਗੁਣ ਗਾਏ, ਹੁਣ ਉਹ ਸ਼ਰਮਿੰਦੀ ਆਉਂਦੀ ਹੈ, ਗਰਭ ਜੂਨ ਦੇ ਵਿੱਚ ਬੈਠੀ ਇਹੀ ਇਹ ਤੂੰ ਉਚਾਰਦੀ ਹੈ ਕਿ ਮੈਂ ਕਿਹੜੀ ਬੋਲੀ ਬੋਲਾਂ ਜਿਸ ਨੂੰ ਸੁਣ ਕਰਕੇ ਤੈਨੂੰ ਪਿਆਰ ਆਵੇ ਔਰ ਤੂੰ ਮੈਨੂੰ ਅੰਤਰ ਦੇ ਵਿੱਚ ਪ੍ਰਾਪਤ ਹੋਵੇ। ਉਸ ਵੇਲੇ ਸਤਿਗੁਰੂ ਫਿਰ ਰਹਿਮਤ ਕਰਦੇ ਨੇ, ਫਿਰ ਤਰਸ ਖਾਂਦੇ ਨੇ, ਫਿਰ ਕੀ ਕਹਿੰਦੇ ਨੇ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠ ਕਰਕੇ ਉਸ ਪਰਮਾਤਮਾ ਦੇ ਨਾਲ ਜੁੜ, ਯਾਨੀ ਕਿ ਜਿਸਲੇ ਮਨੁੱਖ ਜਨਮ ਦਿੰਦੇ ਨੇ ਉਸ ਨੂੰ ਇਹ ਗਿਆਨ ਵੀ ਦਿੰਦੇ ਨੇ, ਇਹ ਸੋਝੀ ਵੀ ਦਿੰਦੇ ਨੇ, ਆਪਣੀ ਤਾਕਤ ਔਰ ਸਮਰੱਥਾ ਵੀ ਦਿੰਦੇ ਨੇ। ਅਗਰ ਉਹਨਾਂ ਦੀ ਤਾਕਤ ਨਾਲ ਇਹ ਜੜ ਔਰ ਚੇਤਨ ਇਹ ਕੰਮ ਕਰ ਰਿਹਾ ਹੈ, ਸੂਰਜ ਆਪਣੀ ਜਗ੍ਹਾ ਖੜਾ ਹੈ, ਚੰਦਰਮਾ ਖੜਾ ਹੈ, ਆਕਾਸ਼ ਖੜਾ ਹੈ, ਇਹਨਾਂ ਦੇ ਥੱਲੇ ਕੋਈ ਖੰਭਾ ਹੈ, ਆਪਣੇ ਧੁਰੇ ਤੇ ਘੁੰਮ ਰਹੇ ਨੇ, ਇੱਕ ਦੂਸਰੇ ਤੇ ਚੱਕਰ ਲਗਾ ਰਹੇ ਨੇ, ਇੱਕ ਨਿਸ਼ਚਿਤ ਸੀਮਾ ਨਿਸ਼ਚਿਤ ਅਵਧੀ ਦੇ ਵਿੱਚ, ਜਾਂ ਸਤਿਗੁਰਾਂ ਦੀ ਤਾਕਤ ਇਸ ਤਰੀਕੇ ਦੇ ਨਾਲ ਜੜ ਨੂੰ ਕਾਇਮ ਰੱਖ ਸਕਦੀ ਹੈ, ਤੇ ਕਿਆ ਚੇਤਨ ਨੂੰ ਤਾਕਤ ਨਹੀਂ ਦੇ ਸਕਦੀ? ਕਿਆ ਚੇਤਨ ਦੀ ਆਪਣੀ ਸਮਰੱਥਾ ਨਹੀਂ ਹੈ? ਕਿਆ ਉਹ ਸਤਿਗੁਰ ਕੋਲ ਤਾਕਤ ਨਹੀਂ ਲੈ ਸਕਦੀ? ਪਰ ਕਦੋਂ ਲਏਗੀ? ਸਾਧ ਸੰਗਤ ਜੀ, ਉਦੋਂ ਹੀ ਲਏਗੀ ਜਦੋਂ ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਆਏਗੀ। ਅਗਰ ਹੁਕਮ ਤੋਂ ਬਾਹਰ ਰਹੇਗੀ ਤੇ ਮਤ ਜਾਣਨਾ, ਅਸੀਂ ਪਹਿਲੀ ਵਾਰੀ ਗੁਰੂ ਦੇ ਚਰਨੀ ਨਹੀਂ ਲੱਗੇ, 50 ਸਾਲ ਹੋ ਗਏ, ਇਸ ਜਨਮ ਨੂੰ ਅਸੀਂ ਮਿੱਟੀ ਕਰ ਬੈਠੇ ਹਾਂ, ਆਖਰੀ ਪੌੜੀ ਤੇ ਖੜੇ ਹਾਂ, ਨਰ ਚੁੱਕੇ, ਯਾਨੀ ਕਿ ਕਦੋਂ ਇਹ ਹੱਥ ਫਿਸਲ ਗਿਆ ਨਾ ਤੇ ਉਸ ਤੋਂ ਬਾਅਦ ਜ਼ਮੀਨ ਤੇ ਰਹਿ ਜਾਵਾਂਗੇ। ਔਰ ਜ਼ਮੀਨ ਕੀ ਹੈ? 84 ਲੱਖ ਜਾਮਿਆਂ ਦੇ ਵਿੱਚ ਨਿਚਲੀਆਂ ਜੂਨਾਂ ਜਿਹੜੀਆਂ ਨੇ, ਕੀੜੇ ਮਕੌੜੇ ਦੀਆਂ, ਪਤੰਗਾਂ ਦੀਆਂ ਜੂਨਾਂ, ਕਿ ਜਿਹਨਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਕਦੋਂ ਉਧਾਰ ਹੋਏਗਾ, ਕਿਸ ਤਰੀਕੇ ਦੇ ਨਾਲ ਅਸੀਂ ਫਿਰ ਇਸ ਦਰਵਾਜ਼ੇ ਨੂੰ, ਇਸ ਮਨੁੱਖੇ ਜਨਮ ਨੂੰ ਪ੍ਰਾਪਤ ਕਰ ਵੀ ਸਕਾਂਗੇ ਜਾਂ ਨਹੀਂ ਪ੍ਰਾਪਤ ਕਰ ਸਕਾਂਗੇ। ਇਹੀ ਚੇਤਾਉਣ ਵਾਸਤੇ ਸਤਿਗੁਰੂ ਸੱਚਖੰਡ ਤੋਂ ਇਹ ਬਾਣੀ ਦਿੰਦੇ ਨੇ, ਪਰ ਜਦ ਤੱਕ ਇਹ ਜੀਵਾਤਮਾ ਇਸ ਮਨ ਦੇ ਸੰਗ ਨੂੰ ਨਹੀਂ ਨਾ ਛੱਡਦੀ, ਤਦ ਤੱਕ ਉਹਨੂੰ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੀ। ਉਸ ਤੋਂ ਬਾਅਦ ਸਪਸ਼ਟ ਕਰਦੇ ਨੇ, ਕਰਨ ਨਾ ਸੁਣੇ ਯਾਨੀ ਕੰਨ, ਕਦੇ ਨਾ ਸੁਣੇ ਕਾਹੂ, ਯਾਨੀ ਕਿ ਕਦੇ ਵੀ ਐਸੀ ਭਾਸ਼ਾ, ਐਸੀ ਬਾਣੀ, ਅਸੀਂ ਕੈਸੀ ਭਾਸ਼ਾ ਸੁਣਨੀ ਪਸੰਦ ਕਰਦੇ ਹਾਂ, ਕੈਸੀ ਬਾਣੀ ਸੁਣਨੀ ਪਸੰਦ ਕਰਦੇ ਹਾਂ। ਇਸ ਜਗਤ ਦੇ ਵਿੱਚ ਸਾਨੂੰ ਆਪਣੇ ਬੱਚੇ ਦੀ ਆਵਾਜ਼ ਕਿਤਨੀ ਸੁੰਦਰ ਲੱਗਦੀ ਹੈ, ਜਿਸਲੇ ਤੋਤਲੀ ਆਵਾਜ਼ ਦੇ ਵਿੱਚ ਉਸ ਮਾਂ ਬਾਪ ਨੂੰ ਪੁਕਾਰਦਾ ਹੈ ਤੇ ਮਾਂ ਬਾਪ ਬਲਿਆਰ ਜਾਂਦੇ ਨੇ, ਕੁਰਬਾਨ ਹੋ ਜਾਂਦੇ ਨੇ, ਸਤਿਗੁਰੂ ਚੇਤਾਉਂਦੇ ਨੇ, ਹੁਸ਼ਿਆਰ ਕਰਦੇ ਨੇ ਕਿ ਇਹਨਾਂ ਤੋਂ ਵੱਡਾ ਯਮ ਕੋਈ ਨਹੀਂ ਆ। ਅਸੀਂ ਕਹਿੰਦੇ ਹਾਂ ਕਿ ਯਮ ਲੰਬੇ ਦੰਦਾਂ ਵਾਲੇ, ਲੰਬੇ ਸਿੰਘਾਂ ਵਾਲੇ ਜਾਂ ਉੱਚੇ ਲੰਬੇ ਹੋਣਗੇ। ਸਾਧ ਸੰਗਤ ਜੀ, ਇਸ ਤੋਂ ਸੁੰਦਰ ਔਰ ਪਿਆਰਾ ਯਮ ਕੋਈ ਹੋਰ ਵੀ ਹੈ? ਇਹ ਸਾਡੇ ਕੋਲ ਹਿਸਾਬ ਲੈਣ ਵਾਸਤੇ ਆਏ ਨੇ, ਬੜੇ ਪਿਆਰ ਦੇ ਨਾਲ ਸਾਡੇ ਕੋਲ ਹਿਸਾਬ ਲੈ ਰਹੇ ਨੇ, ਔਰ ਅਗਰ ਅਸੀਂ ਇਹਨਾਂ ਦਾ ਹਿਸਾਬ ਨਹੀਂ ਦਿੰਦੇ ਤੇ ਸਾਡੀ ਛਾਤੀ ਉੱਪਰ ਬੈਠ ਕਰਕੇ ਡੰਗੇ ਦੀ ਚੋਟ ਤੇ, ਡੰਡੇ ਦੇ ਜ਼ੋਰ ਤੇ ਸਾਡੇ ਕੋਲ ਹਿਸਾਬ ਲੈਂਦੇ ਨੇ। ਜਿਹੜੇ ਇਸ ਮਜ਼ਮੂਨ ਨੂੰ ਅੱਛੇ ਤਰੀਕੇ ਦੇ ਨਾਲ ਇਸ ਸਟੇਜ ਤੇ ਪਹੁੰਚ ਚੁੱਕੇ ਨੇ, ਆਪਣੇ ਧੀਆਂ ਪੁੱਤਰਾਂ ਦੀ ਪਰਵਰਿਸ਼ ਕਰਕੇ, ਉਹਨਾਂ ਨੂੰ ਇਹ ਮਜ਼ਮੂਨ ਬੜੇ ਅੱਛੇ ਤਰੀਕੇ ਨਾਲ ਸਮਝ ਆ ਰਿਹਾ ਹੋਵੇਗਾ ਕਿ ਜਮ ਸੱਚਮੁੱਚ ਇਹ ਧੀਆਂ ਪੁੱਤਰ ਹੋਰ ਕੁਛ ਨਹੀਂ, ਸਿਰਫ ਕਰਮਾਂ ਦਾ ਭੁਗਤਾਨ ਹੈ। ਔਰ ਜਦ ਤੱਕ ਇਹਨਾਂ ਕੰਨਾਂ ਦੇ ਨਾਲ ਅਸੀਂ ਇਸ ਜਗਤ ਦੇ ਇਹਨਾਂ ਮਿੱਠਾ ਜਮਾਂ ਦੀ ਬੋਲੀ ਨੂੰ ਨਹੀਂ ਵਿਸਾਰਦੇ, ਇਹਨਾਂ ਤੋਂ ਅਛੂਤ ਨਹੀਂ ਰਹਿੰਦੇ, ਤਦ ਤੱਕ ਇਹ ਜੀਵਾਤਮਾ ਕਦੇ ਵੀ ਉਸ ਸੱਚ, ਉਸ ਹੱਕ ਦੀ ਆਵਾਜ਼ ਨੂੰ ਨਹੀਂ ਸੁਣ ਸਕਦੀ। ਔਰ ਅਸੀਂ ਕੈਸਾ ਸੋਚ ਕਰਕੇ ਬੈਠੇ ਹਾਂ, ਕੰਨਾਂ 'ਚ ਅੰਗੂਠੇ ਦੇ ਦਿੰਦੇ ਹਾਂ, ਕਿਆ ਕੰਨਾਂ 'ਚ ਅੰਗੂਠੇ ਦੇ ਦੇਣ ਦੇ ਨਾਲ ਉਹ ਹੱਕ ਦੀ ਆਵਾਜ਼ ਸੁਣਾਈ ਦੇ ਜਾਏਗੀ? ਜਿਹੜੇ 50 ਸਾਲ ਹੋ ਗਏ ਅੰਗੂਠਾ ਦਿੰਦੇ, ਕੋਈ ਇੱਕ ਵਿਰਲਾ ਦੱਸ ਦੇਵੇ ਜਿਸਨੇ ਇਸ ਤਰੀਕੇ ਦੇ ਨਾਲ ਉਸ ਹੱਕ ਦੀ ਆਵਾਜ਼ ਨੂੰ ਸੁਣ ਲਿਆ ਹੈ, ਉਸਦਾ ਕੀ ਭਾਵ ਹੈ? ਕਿ ਸਾਨੂੰ ਗਲਤ ਵਿਧੀ ਦਿੱਤੀ ਹੈ? ਸੰਤਾਂ ਦੀ ਵਿਧੀ ਗਲਤ ਨਹੀਂ ਹੈ, ਸੰਤਾਂ ਦੇ ਵਚਨ ਗਲਤ ਨਹੀਂ ਹੈ, ਸਾਨੂੰ ਵਿਚਾਰਨ ਦਾ ਗਲਤ ਹੈ, ਅਰਥ ਗਲਤ ਕੱਢਿਆ ਹੈ, ਅਸੀਂ ਇਸ ਮਜ਼ਮੂਨ ਨੂੰ ਨਹੀਂ ਪਹਿਚਾਣਿਆ। ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਦਿੱਤੀ ਹੈ, ਜਦ ਤੱਕ ਉਸ ਬਾਣੀ ਤੇ ਇੱਕ ਇੱਕ ਕਰਕੇ ਇਹ ਜੋ ਮਹਿਲ ਅੰਤਰ ਦੇ ਵਿੱਚ ਖੜਾ ਹੈ, ਇਹ ਹੋਮੈ ਦਾ ਮਹਿਲ, ਯਾਨੀ ਕਿ ਵਿਸ਼ੇ ਵਿਕਾਰਾਂ ਦੇ ਵਿੱਚੋਂ ਅਸੀਂ ਮਨ ਨੂੰ ਨਹੀਂ ਕੱਢਦੇ, ਇੰਦਰੀਆਂ ਦੀ ਦਾਸਤਾ ਤੋਂ ਮੁਕਤ ਨਹੀਂ ਕਰਾਉਂਦੇ, ਤਦ ਤੱਕ ਅੰਗੂਠੇ ਦੇਣ ਦੇ ਨਾਲ ਉਹ ਆਵਾਜ਼ ਸੁਣਾਈ ਨਹੀਂ ਦੇਵੇਗੀ। ਇਹ ਆਵਾਜ਼ ਇਤਨੀ ਸਸਤੀ ਔਰ ਇਤਨੀ ਆਸਾਨ ਨਹੀਂ ਹੈ ਕਿ ਅੱਖ ਬੰਦ ਕਰਕੇ ਅਸੀਂ ਉਸ ਨੂੰ ਸੁਣ ਲਵਾਂਗੇ। ਜਿਹਨਾਂ ਨੇ ਇਸ ਵਿਕਾਰਾਂ ਨੂੰ ਦੂਰ ਕਰ ਲਿਆ, ਉਹਨਾਂ ਨੂੰ ਪੁੱਛ ਕਰਕੇ ਦੇਖੋ, ਇਹ ਆਵਾਜ਼ ਉਹਨਾਂ ਦਾ ਪਿੱਛਾ ਛੱਡਦੀ ਹੀ ਨਹੀਂ, ਅੱਖਾਂ ਖੋਲੇ ਚਲਦੇ ਫਿਰਦੇ ਇਸ ਜਗਤ ਦੇ ਵਿੱਚ ਆਪਣਾ ਕੰਮ ਵੀ ਕਰਦੇ ਨੇ, ਔਰ ਹਰ ਪਲ ਹਰ ਘੜੀ ਇਸ ਹੱਕ ਦੀ ਆਵਾਜ਼ ਦੇ ਨਾਲ ਜੁੜੇ ਵੀ ਰਹਿੰਦੇ ਨੇ, ਔਰ ਇਸ ਜਗਤ ਦੇ ਵਿੱਚ ਹਰ ਕਣ ਕਣ ਦੇ ਵਿੱਚ ਉਹਨਾਂ ਨੂੰ ਉਸ ਜੋਤ ਦੇ ਦਰਸ਼ਨ ਵੀ ਹੁੰਦੇ ਰਹਿੰਦੇ ਨੇ। ਯਾਨੀ ਉਹਨਾਂ ਨੂੰ ਅੱਖ ਬੰਦ ਕਰਨ ਦੀ ਲੋੜ ਨਹੀਂ ਪੈਂਦੀ, ਕੰਨਾਂ 'ਚ ਅੰਗੂਠੇ ਦੇਣ ਦੀ ਲੋੜ ਨਹੀਂ ਪੈਂਦੀ, ਯਾਨੀ ਕਿ ਅਸੀਂ ਇਸ ਮਜ਼ਮੂਨ ਨੂੰ ਸਹੀ ਤਰੀਕੇ ਨਾਲ ਸੋਚ ਵਿਚਾਰ ਕਰਕੇ ਨਹੀਂ ਤਾਰਿਆ। ਜਦ ਤੱਕ ਇਸ ਨੂੰ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ, ਯਾਨੀ ਕਿ ਬਾਣੀ ਸੁਣਨੀ ਜਾਂ ਪੜ੍ਹਨੀ ਦੋਨੋਂ ਇੱਕੋ ਹੀ ਅਰਥ ਰੱਖਦੀ ਹੈ, ਅਗਰ ਪੜ੍ਹ ਲਿਆ ਉਸਦੇ ਉੱਪਰ ਵਿਚਾਰ ਨਾ ਕੀਤੀ ਤੇ ਕੋਈ ਫਾਇਦਾ ਨਹੀਂ, ਔਰ ਵਿਚਾਰ ਕਰਕੇ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਤੇ ਕਿਸ ਕੰਮ ਦਾ? ਯਾਨੀ ਕਿ ਸਾਨੂੰ ਜੇ ਪੜ੍ਹਿਆ ਜਾਂ ਨਾ ਪੜ੍ਹਿਆ, ਔਰ ਉਹੀ ਭਾਵ ਇਸ ਸੁਣਨ ਦਾ ਹੈ, ਸੁਣਨ ਵਾਲੇ ਇਸ ਹੰਕਾਰ 'ਚ ਬੈਠੇ ਨੇ ਕਿ ਅਸੀਂ ਪੜ੍ਹਦੇ ਨਹੀਂ ਹਾਂ, ਅਸੀਂ ਸਤਸੰਗ ਸੁਣਨ ਵਾਸਤੇ ਜਾਂਦੇ ਹਾਂ ਤੇ ਸਾਨੂੰ ਉਸ ਤੋਂ ਜ਼ਿਆਦਾ ਰਹਿਮਤ ਪ੍ਰਾਪਤ ਹੈ, ਅਸੀਂ ਤ੍ਰਿਕੁਟੀ ਨੂੰ ਪਾਰ ਕਰ ਚੁੱਕੇ ਹਾਂ, ਅਸੀਂ ਨਾਮ ਲੈ ਲਿਆ, ਇਸ ਤੋਂ ਵੱਡਾ ਹੋਰ ਕੋਈ ਪ੍ਰਮ ਹੈ ਹੀ ਨਹੀਂ ਹੈ कि सुनन दे बाद असी की कीता, जिस तरह पढ़न वाले ने पढ़ के उस दे उपर विचार नहीं कीता, उसे तरह सुनन वाले ने एथो सुनन तो पहले असी की कर रहे सां, और सुनन तो बाद असी की करना है, अपने घर जा करके आज विचार करके देखना। असी मन दे हुकम विच बैठे हां, मन दे विकार दे विच बैठे हां, और इस बाणी दा श्रवण कर रहे हां, मन दे स्वार्थ दे विच लिस्ट जेब दे विच रख करके, ते किस तरीके दे नाल ए बाणी सानू ओ गहरे अर्थ जेड़े सचखंड तो बख्शे जा रहे ने साडे अंतर दे विच धारण कर सकदे हां या अमली जामा पहना सकदे हां। और जद असी इसका विचार ही नहीं किया, ये अर्थां नू जाणिया ही नहीं, तो उस दे उपर असी अमली जामा कदों पहनावांगे? जब असी विचार करांगे तां ही जाकर के इस दे उपर अमली जामा पहनावांगे ना। तो जे असी विचार नहीं किया, तो जिया विचार सुनिया जिया ना सुनिया, जिया पढ़िया जिया ना ना पढ़िया, यानी कि यह संता की बाणी अपने आप दे विच कितनी सुची और उची होवे, पर फिर भी सानू पढ़न या सुनन दे नाल ओ यानी कि सचखंड नहीं ले जा सकती, सिर्फ इतना ही कर सकती है कि सानू सच दा मार्गदर्शन कर सकती है। वाणी नू पढ़ के जदों असी विचारांगे या सुनांगे, सानू सच्चे रस्ते दा ज्ञान प्राप्त होएगा, यानी इस जीवात्मा दे अगे जो अंधकार दा पर्दा पिया होया, ये अंधकार दा पर्दा दूर हो जाएगा, और उस दे बाद अंदर दे विच जो अज्ञानता दा अंधकार सिर्फ और सिर्फ उसी वक्त दूर होएगा जदों ये जीवात्मा इस वाणी नू अमली जामा पहनाएगी। और किस तरीके नाल होएगा? जदों जबान दा परहेज करेगी, अख दा परहेज करेगी, कन दा परहेज करेगी, तां ही जा करके उसनू अंतर दे विच ओह सच्ची ओह हक दी आवाज जो जोत रूप है ओह प्राप्त होएगी, और तां ही जा करके असी कह सकदे हां कि अंतर दे विच ए जीवात्मा ने उस नाम नू धार लिया है, और इस जगत दे विच हर पल हर कड़ी हर जगह उस परमात्मा दा दीदार कर रही है। उस तो बाद स्पष्ट करदे ने गुरु दी कृपा दे नाल इस विकार कहंदे ने विकारां नू, यानी कि जितने भी तरीके दियां बुराइयां ने, जब तक गुरु की कृपा ना होए इन्हां बुराइयां तो छुटकारा नहीं मिलता। इहदे च कोई शक नहीं है, ताकत और समर्था गुरु कोल है, गुरु कोलों ही असी लैनी है, पर उस दे नाल ये भी अर्थ स्पष्ट है कि कोई जीवात्मा यह समझ करके बैठी है कि वह अपने आप सिमराएगा और असी सिमरांगे, अपने आप जपाएगा और असी जपांगे, अपने आप वो सानू लै जाएगा और असी चले जावांगे, तो यह मन की दलील है, मन का भ्रम है, यह अधूरा अर्थ है इन्हां तुकां का। यानी कि उस तो पहले इस जीवात्मा ने उदम करना है, मेहनत करनी है, यानी कि मक्खी कदे भी गंध तो उठती नहीं है जब तक उसनू उड़ाया ना जाए। इसे करके ये मन की है, ये मक्खी दे रूप दे विच है, ये विषय विकार यानी कि गंदगी दे उपर बैठता है, इंद्रियां दा संग करता है। अगर इंद्रियां अख नक कन यानी कि गलत अर्थ कर दिया ने, अछूत नहीं रहिंदियां, छूत दा भाव लै करके जांदियां ने, गंदगी नू छूंदियां ने, इन्हां नू असी अगर अछूत नहीं करांगे, इन्हां नू विषय विकारां तो अलग नहीं हटावांगे, ते अपने आप अगर असी चौकड़ी मार करके बैठे हां, अख बंद करके बैठे हां, जप कर रहे हां, शब्दां नू दोहरा रहे हां, ते ये जात संगत दी याद रखना कदे भी इस विकार तो दूर नहीं हो सकती। यानी कि इस मक्खी नू जबरदस्ती हटाना पेगा, जिस तरह इस जगत दे विच कई अच्छे कर्म करन वास्ते असी अपनी देह नू जबरदस्ती बंद करके रखते हां, कई नियम बनाते हां, नियम किस वास्ते बनाते हां कि असी उस बुराई तो बच सकीए। यानी कि अगर असी सवेरे उठना है ते कन्ना दे विच इक आवाज पाते हां, घड़ी नू अलार्म लगा देंदे हां, वो जोर दी आवाज करती है, सानू चेता देंदी है कि पता तेरे उठन दा टाइम हो गया, उठ जा। यानी कि एक असी नियम बनाया और उस नियम दे पालन करन वास्ते एक आवाज पैदा कीती। उसे तरीके दे नाल ए जो नियम सतगुरु सानू देंदे ने, सतगुरु करन की आंदे ने, एक स्टूडेंट नू एक टीचर की देंदा है, और यानी कि विद्या कित्थे आ? स्टूडेंट दे अंदर, उसके दिमाग दे अंदर विद्या मौजूद है। सतगुरु की करदे ने? टीचर ने सिर्फ इन्ना करना है, नियम देने ने, ते मेहनत किसने करनी है? स्टूडेंट ने करनी है। कोई भाव रूहानियत दा है, सतगुरु आंदे ने, चरणी लांदे ने, समर्था बख्शते ने, एक नियम देंदे ने, अपने हुक्म दे विच की उन्हां ने कोई अपनी सेवा करानी है? कुछ नहीं कराना। वो ते पार ब्रह्म दे अविनाशी शब्द रूप ने, वो सिर्फ इस कष्ट दे विच सिर्फ इस करके आए ने कि इस जीवात्मा दा अज्ञानता दा अंधकार दूर कर सकन, उसनू चेता सकन, यानी उसनू अपने मूल दे विच मिला सकन। एक परोपकारी बन करके आंदे ने, और असी उस परोपकार नू किस अर्थां दे विच लैंदे आ? अधूरे अर्थां दे विच। एक मत चलाता, एक धर्म चला दिता, उन्हां नू भी कैद करता, अपने नू भी कैद करता, उस वाणी नू उन्हां नियां दे अंदर दफन कर दिता, और उस दे विच दफन करन दे बाद ਸਾਨੂੰ ਨਾ ਤਾਂ ਉਹਨਾਂ ਦਾ ਵਿਚਾਰ ਪਤਾ ਚੱਲਦਾ ਹੈ, ਨਾ ਅਰਥ ਪਤਾ ਚੱਲਦਾ ਹੈ। ਪੰਡਿਤ ਔਰ ਭਾਈ ਮੌਲਵੀ ਔਰ ਗਿਰਜਾ ਘਰ ਦੇ ਮਾਲਕ ਜਿਤਨੇ ਵੀ ਅਰਥ ਦਿੰਦੇ ਨੇ ਇਹਨਾਂ ਬਾਣੀਆਂ ਦੇ, ਸਭ ਅਧੂਰੇ ਅਰਥ ਦਿੰਦੇ ਨੇ। ਕਿਉਂ? ਕਿਉਂਕਿ ਮਨ ਔਰ ਮਾਇਆ ਦੇ ਵਿੱਚ ਬੈਠ ਕਰਕੇ ਉਹ ਅਰਥ ਦਿੰਦੇ ਨੇ। ਯਾਨੀ ਕਿ ਇਹ ਅਰਥ ਅਗਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਇਹ ਸਤਿਗੁਰੂ ਦੀ ਦਾਤ ਹੈ ਕਿ ਸਿਰਫ ਸੱਚਖੰਡ ਤੋਂ ਇਹ ਅਰਥ ਮਿਲ ਸਕਦੇ ਨੇ। ਕਿਉਂ? ਇਹ ਬਾਣੀ ਸੱਚਖੰਡ ਦੀ ਹੈ। ਬ੍ਰਹਮ ਕੀ ਬਾਣੀ ਬ੍ਰਹਮ ਹੀ ਜਾ ਕਰਕੇ ਪਤਾ ਚੱਲ ਸਕਦਾ, ਉਸਦਾ ਅਰਥ ਇਸ ਲੋਕ ਦੇ ਵਿੱਚ ਬੈਠ ਕਰਕੇ ਨਹੀਂ ਪਤਾ ਚੱਲ ਸਕਦਾ। ਅਗਰ ਇੱਕ ਰੇਡੀਓ ਸਟੇਸ਼ਨ ਦੇ ਵਿੱਚ ਕੀ ਹੋ ਰਿਹਾ ਹੈ ਉਸਦੀ ਆਵਾਜ਼ ਨੂੰ ਅਸੀਂ ਸੁਣਨਾ ਚਾਹੁੰਦੇ ਹਾਂ, ਉਸਦੇ ਵਿਚਾਰ ਜਾਣਨਾ ਚਾਹੁੰਦੇ ਹਾਂ, ਤੇ ਇੱਕ ਰੇਡੀਓ ਜੋ ਕਿ ਬਿਲਕੁਲ ਠੀਕ ਹੋਏਗਾ, ਤਾਂ ਹੀ ਜਾ ਕਰਕੇ ਅਸੀਂ ਉਸਦੀ ਉਸ ਖਬਰ ਨੂੰ ਪ੍ਰਾਪਤ ਕਰ ਸਕਦੇ ਹਾਂ। ਹੁਣ ਅਗਰ ਉਸ ਰੇਡੀਓ ਦੇ ਪੁਰਜੇ ਅਲੱਗ ਕਰ ਦਿੱਤੇ ਜਾਣ ਤੇ ਅਸੀਂ ਚਾਹ ਕਰਕੇ ਵੀ ਉਸ ਆਵਾਜ਼ ਨੂੰ ਨਹੀਂ ਸੁਣ ਸਕਦੇ, ਤੇ ਕਿਆ ਸਟੂਡੀਓ ਚ ਆਵਾਜ਼ ਬੰਦ ਹੋ ਗਈ? ਨਹੀਂ, ਉੱਥੇ ਤੇ ਆਵਾਜ਼ ਚੱਲ ਰਹੀ ਹੈ, ਪ੍ਰੋਗਰਾਮ ਚੱਲ ਰਿਹਾ ਹੈ, ਕੀਰਤਨ ਚੱਲ ਰਹੇ ਨੇ, ਪਰ ਸਾਡਾ ਇੰਸਟਰੂਮੈਂਟ ਖਰਾਬ ਹੈ, ਇਸ ਕਰਕੇ ਅਸੀਂ ਉਸ ਦੀ ਆਵਾਜ਼ ਨੂੰ ਨਹੀਂ ਸੁਣ ਸਕਦੇ। ਉਸੇ ਤਰੀਕੇ ਦੇ ਨਾਲ ਇਹ ਮਨ ਦਾ ਸੰਗ ਕਰਕੇ ਮਨ ਨੇ ਇਸ ਜੀਵਾਤਮਾ ਦੀ ਜੋ ਤਾਕਤ ਹੈ, ਜਿਸ ਨੂੰ ਇਸ ਦੀ ਜੋ ਜਾਨ ਹੈ ਜਿਸ ਨੂੰ ਅਸੀਂ ਖਿਆਲ ਕਹਿੰਦੇ ਹਾਂ, ਇਹ ਤਾਕਤ ਖਿਆਲ ਦੇ ਰੂਪ ਵਿੱਚ ਮਨ ਨੇ ਲੈ ਕਰਕੇ ਨੋ ਦੁਆਰਾ ਦੇ ਜ਼ਰੀਏ ਇਸ ਜਗਤ ਦੇ ਵਿੱਚ ਫੈਲਾ ਦਿੱਤੀ। ਜਦ ਇਹ ਪੁਰਜਾ ਹੋ ਗਈ ਤੇ ਕਿਸ ਤਰੀਕੇ ਦੇ ਨਾਲ ਉਸ ਹੱਕ ਦੀ ਆਵਾਜ਼ ਨੂੰ ਸੁਣ ਸਕਦੀ ਹੈ? ਅਗਰ ਉਸ ਸਟੂਡੀਓ ਦੀ ਆਵਾਜ਼ ਨੂੰ ਅਸੀਂ ਸੁਣਨਾ ਚਾਹੁੰਦੇ ਹਾਂ ਤੇ ਸਾਨੂੰ ਇਹ ਪੁਰਜੇ ਇਕੱਠੇ ਕਰਨੇ ਪੈਣਗੇ, ਯਾਨੀ ਕਿ ਇਹ ਖਿਆਲ ਸਮੇਟਣਾ ਪਏਗਾ। ਔਰ ਇਹ ਖਿਆਲ ਕਿਸ ਤਰ੍ਹਾਂ ਸਿਮਟੇਗਾ? ਜਦੋਂ ਕਿ ਮਨ ਵਿਕਾਰਾਂ ਚੋਂ ਨਿਕਲੇਗਾ, ਮਨ ਵਿਕਾਰਾਂ ਚੋਂ ਨਿਕਲੇਗਾ ਜੋ ਤੇ ਉਹ ਨਿਰਮਲ ਹੁੰਦਾ ਜਾਏਗਾ, ਨਿਰਮਲ ਹੋਏਗਾ ਤੇ ਉਹ ਸਾਰੀ ਤਾਕਤ ਇਕੱਠੀ ਹੁੰਦੀ ਜਾਏਗੀ। ਔਰ ਜਿਸ ਵੇਲੇ ਖਿਆਲ ਇਕੱਠਾ ਹੋਏਗਾ, ਇਹ ਤਾਕਤ ਸਮਰੱਥਾ ਇਕੱਠੀ ਹੋਏਗੀ, ਯਾਨੀ ਇਹ ਰੇਡੀਓ ਦਾ ਰੂਪ ਲੈ ਲਏਗੀ, ਉਹ ਇੰਸਟਰੂਮੈਂਟ ਪੂਰਾ ਹੋ ਜਾਏਗਾ ਅੰਤਰ ਦੇ ਵਿੱਚ, ਯਾਨੀ ਨੋ ਦੁਆਰੇ ਖਾਲੀ ਕਰਕੇ ਇਹ ਜੀਵਾਤਮਾ ਜਿਸ ਵੇਲੇ ਦਸਵੇਂ ਦੁਆਰ ਪੂਰੇ ਇੰਸਟਰੂਮੈਂਟ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ, ਉਸ ਵੇਲੇ ਉਸ ਆਵਾਜ਼ ਜੋ ਜੋਤ ਰੂਪ ਦੇ ਵਿੱਚ ਹੈ, ਔਰ ਇਸ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਕਿਉਂ? ਕਿਉਂਕਿ ਇਹ ਉਸਦਾ ਹੀ ਅੰਸ਼ ਹੈ, ਦੋਨਾਂ ਦਾ ਇੱਕ ਲਵਾਵ ਹੈ, ਕੁਦਰਤੀ ਰੂਪ ਦੇ ਵਿੱਚ ਦੋਨਾਂ ਦੇ ਵਿੱਚ ਇੱਕ ਅਟ੍ਰੈਕਸ਼ਨ ਹੈ ਇੱਕ ਦੂਸਰੇ ਦੇ ਪ੍ਰਤੀ, ਪਰ ਅੰਦਰ ਦੇ ਵਿੱਚ ਉਹ ਪਰਦਾ ਹੋਣ ਕਰਕੇ, ਉਹ ਕਰਮਾਂ ਦੀ ਮਹਿਲ ਹੋਣ ਕਰਕੇ, ਉਹ ਵਜਨ ਹੈ, ਉਹ ਪੰਡ ਹੈ ਅਵਗੁਣਾ ਦੀ, ਜਿਹੜੀ ਆਪਣੇ ਸਿਰ ਤੇ ਇਹ ਜੀਵਾਤਮਾ ਢੋ ਰਹੀ ਹੈ। ਇਸੀ ਕਰਕੇ ਇਹ ਜੀਵਾਤਮਾ ਉਸ ਦੀ ਤਰਫ਼ ਖਿੱਚ ਨਹੀਂ ਸਕਦੀ, ਉਸ ਨੂੰ ਦੇਖ ਨਹੀਂ ਸਕਦੀ। ਜੋ ਜੋ ਅਵਗੁਣਾ ਦੀ ਇਹ ਗੰਢ ਜੋ ਹੈ ਖੁੱਲਦੀ ਜਾਏਗੀ ਇੱਕ ਇੱਕ ਕਰਕੇ, ਪਰ ਇਸ ਤੋਂ ਯਾਦ ਰੱਖਣਾ ਇਹ ਜੀਵਾਤਮਾ ਨੂੰ ਖੁਦ ਮਿਹਨਤ ਕਰਨੀ ਪੈਂਦੀ ਹੈ, ਇੱਕ ਇੱਕ ਗੰਢ ਖੋਲਣੀ ਪੈਂਦੀ ਹੈ। ਰਸਤੇ ਦੀਆਂ ਰੁਕਾਵਟਾਂ ਸਤਿਗੁਰੂ ਆਪ ਦੂਰ ਕਰਦੇ ਨੇ, ਪਰ ਉਹਨਾਂ ਦੀਆਂ ਦੂਰ ਕਰਦੇ ਨੇ ਜਿਹੜੀਆਂ ਉਦਮ ਕਰਦੀਆਂ ਨੇ, ਜਿਹੜੀਆਂ ਸੱਚਮੁੱਚ ਆਪਣਾ ਰਸਤਾ ਸਾਫ਼ ਕਰਨਾ ਚਾਹੁੰਦੀਆਂ ਨੇ। ਹੁਣ ਵਿਚਾਰ ਕਰਕੇ ਦੇਖੋ, ਇੱਕ ਆਦਮੀ ਨਾਲੀ ਸਾਫ਼ ਕਰ ਰਿਹਾ ਔਰ ਉਹਦੇ ਨਾਲ ਹੀ ਗੰਧ ਪਾਈ ਜਾ ਰਿਹਾ, ਤੇ ਕਿਹੜਾ ਜਮਾਦਾਰ ਉਸ ਨਾਲੀ ਨੂੰ ਲਗਾਤਾਰ ਸਾਫ਼ ਕਰੇਗਾ? ਅਖੀਰ ਉਸਨੇ ਝਾੜੂ ਸਾਡੇ ਹੱਥ 'ਚ ਪਕੜਾ ਦੇਣਾ, ਉਹਨੇ ਕਹਿਣਾ ਭਗਤਾ ਆਪਣੇ ਆਪ ਹੀ ਨਾਲੀ ਸਾਫ਼ ਕਰ ਲੈ। ਅਗਰ ਮ੍ਰਿਤ ਲੋਕ ਦੇ ਵਿੱਚ ਇੱਕ ਸਧਾਰਨ ਜੀ ਕਿਰਿਆ, ਇੱਕ ਸਧਾਰਨ ਜੀ ਸਫਾਈ ਕਰਨ ਵਾਸਤੇ ਕੋਈ ਬਰਦਾਸ਼ਤ ਨਹੀਂ ਕਰਦਾ ਇੱਕ ਸੀਮਾ ਤੋਂ ਵੱਧ, ਤੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਕਦ ਤੱਕ ਇਸ ਜੀਵਾਤਮਾ ਦੀ ਬਦਤਮੀਜ਼ੀ ਨੂੰ ਬਰਦਾਸ਼ਤ ਕਰਨਗੇ? ਅਸੀਂ ਪੂਰਨ ਸਤਿਗੁਰਾਂ ਦੇ ਅੱਗੇ ਜਾਂਦੇ ਹਾਂ, ਕਾਲਾ ਮੂੰਹ ਲੈ ਕਰਕੇ ਜਾਂਦੇ ਹਾਂ, ਅਸੀਂ ਉਜਲੇ ਹੋ ਕਰਕੇ ਕਦੀ ਵੀ ਨਹੀਂ ਗਏ, ਉਹ ਸਾਨੂੰ ਉਜਲਾ ਕਰਨ ਵਾਸਤੇ ਆਉਂਦੇ ਨੇ, ਉਜਲਾ ਰੂਪ ਲੈ ਕਰਕੇ ਆਉਂਦੇ ਨੇ, ਇੱਕ ਕਰੈਕਟਰ ਲੈ ਕਰਕੇ ਆਉਂਦੇ ਨੇ। ਕਿਸ ਵਾਸਤੇ ਲੈ ਕਰਕੇ ਆਉਂਦੇ ਨੇ? ਕਿਆ ਆਪਣੇ ਵਾਸਤੇ ਲੈ ਕਰਕੇ ਆਉਂਦੇ ਨੇ? ਨਹੀਂ, ਉਹ ਤੇ ਪਾਰ ਬ੍ਰਹਮ ਦਾ ਰੂਪ ਨੇ, ਉਹ ਅਵਿਨਾਸ਼ੀ ਨੇ, ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ? ਅਨੰਦ ਗੁਣਾਂ ਦੇ ਸਵਾਮੀ ਨੇ, ਉਹ ਫਿਰ ਵੀ ਗੁਣ ਲੈ ਕਰਕੇ ਆਉਂਦੇ ਨੇ, ਪ੍ਰਗਟ ਕਰਦੇ ਨੇ। ਕਿਸ ਵਾਸਤੇ? ਕਿ ਤੂੰ ਵੀ ਚੇਤ, ਤੂੰ ਵੀ ਹੁਸ਼ਿਆਰ ਹੋ ਔਰ ਇਹਨਾਂ ਗੁਣਾਂ ਨੂੰ, ਇਹ ਤੂੰ ਇਹਨਾਂ ਗੁਣਾਂ ਦਾ ਸਵਾਮੀ ਹੈ, ਯਾਨੀ ਕਿ ਬੂੰਦ ਦੇ ਵਿੱਚ ਉਹ ਪੂਰਾ ਕਰੈਕਟਰ ਮੌਜੂਦ ਹੈ, ਇੱਕ ਇੱਕ ਕਰਕੇ ਤੂੰ ਅਵਗੁਣਾਂ ਨੂੰ ਤਿਆਗ ਔਰ ਇਹ ਸਾਰੇ ਗੁਣਾਂ ਨੂੰ ਆਪਣੇ ਅੰਦਰ ਪ੍ਰਗਟ ਕਰ। ਔਰ ਜਦ ਤੱਕ ਇਹ ਗੁਣ ਤੇਰੇ ਅੰਦਰ ਪ੍ਰਗਟ ਨਹੀਂ ਹੋਣਗੇ, ਤਦ ਤੱਕ ਤੂੰ ਉਸ ਅਨੰਤ ਗੁਣਾਂ ਦੇ ਸਵਾਮੀ ਨੂੰ ਪ੍ਰਾਪਤ ਕਰ ਹੀ ਨਹੀਂ ਸਕਦਾ। ਵਿਚਾਰ ਕਰਕੇ ਦੇਖੋ, ਇੱਕ ਪਾਣੀ ਹੈ, ਨਿਰਮਲ ਹੈ, ਸਾਫ਼ ਹੈ, ਔਰ ਇੱਕ ਰੰਗੀਨ ਪਾਣੀ ਉਸਦੇ ਵਿੱਚ ਮਿਲਾ ਦਿੱਤਾ ਜਾਏ, ਇੱਕ ਬੂੰਦ ਹੀ ਮਿਲਾਈ ਜਾਏ, ਕਦੇ ਵੀ ਉਸਦੇ ਵਿੱਚ ਨਹੀਂ ਰਲੇਗੀ, ਯਾਨੀ ਕਿ ਉਹ ਅਲੱਗ ਨਜ਼ਰ ਆਏਗੀ, ਉਸ ਰੰਗਤ ਦੀ ਖਰਾਬ ਹੋ ਜਾਏਗੀ। ਯਾਨੀ ਕਿ ਬਰਸਾਤ ਦਾ ਪਾਣੀ ਦਾ ਬੂੰਦ ਜੋ ਹੈ ਇਸ ਕਿੱਚੜ ਦੇ ਵਿੱਚ ਕਿੱਚੜ ਦਾ ਰੂਪ ਹੋ ਜਾਂਦਾ ਹੈ, ਪਰ ਜਦ ਤੱਕ ਤਪਸ਼ ਨਾ ਮਿਲੇ, ਤਪਸ਼ ਦੇ ਵਿੱਚ ਇਹ ਪਾਪ ਨਹੀਂ ਬਣੇ, ਇਸ ਨੂੰ ਆਪਣੇ ਮੂਲ ਦੀ ਪਛਾਣ ਨਹੀਂ ਹੁੰਦੀ। ਠੀਕ ਉਸੇ ਤਰੀਕੇ ਦੇ ਨਾਲ ਜਦ ਤੱਕ ਇਹ ਜੀਵਾਤਮਾ ਮਨ ਦੇ ਨਾਲ ਲੜਾਈ ਨਹੀਂ ਕਰਦੀ, ਇਹ ਲੜਾਈ ਸੂਰਮਾ ਬਣ ਕੇ ਕਰ ਸਕਦੇ ਹਾਂ। ਬਾਣੀ ਵਿੱਚ ਸਾਰੇ ਸੰਤਾਂ ਨੇ ਕੋਈ ਗੱਲ ਕਹੀ ਹੈ ਕਿ ਉੱਠੋ, ਸੂਰਮੇ ਬਣੋ, ਹੁਸ਼ਿਆਰ ਹੋ, ਸ਼ੇਰ ਬਣੋ, ਤੁਸੀਂ ਗਿੱਦੜ ਬਣੇ ਬੈਠੇ ਹੋ। ਕਿਸ ਤਰੀਕੇ ਦੇ ਨਾਲ ਮਨ ਦੇ ਵਿਕਾਰਾਂ ਦੇ ਵਿੱਚ, ਯਾਨੀ ਕਿ ਜਿਹੜੀ ਵੀ ਇੰਦਰੀ ਜਿਸ ਵੇਲੇ ਵੀ ਚਾਹੁੰਦੀ ਹੈ ਇਸ ਮਨ ਨੂੰ ਆਪਣੇ ਘਾਟ ਤੇ ਲੈ ਜਾਂਦੀ ਹੈ, ਔਰ ਮਨ ਦੇ ਨਾਲ ਇਹ ਆਤਮਾ ਬੱਧੀ ਹੋਈ ਉਸ ਘਾਟ ਤੇ ਜਾ ਕਰਕੇ ਖੱਜਲ ਹੋ ਰਹੀ ਹੈ, ਇਸ ਦੀ ਮਿੱਟੀ ਪਲੀਤ ਕੀਤੀ ਜਾਂਦੀ ਹੈ। ਕਿਸ ਤਰੀਕੇ ਦੇ ਨਾਲ ਕਿ ਉਸਦਾ ਭੁਗਤਾਨ, ਇਹ ਲਗਾਏ ਗਏ ਸਵਾਦਾਂ ਦਾ ਭੁਗਤਾਨ ਕਈ ਕਰੋੜ ਜਨਮਾਂ ਦੇ ਵਿੱਚ ਜਨਮ ਔਰ ਮਰਨ ਦੇ ਰੂਪ ਦੇ ਵਿੱਚ ਇਸ ਨੂੰ ਦੇਣਾ ਪੈਂਦਾ ਹੈ। ਔਰ ਇਹ ਕਦੋਂ ਛੁੱਟ ਸਕਦੇ ਹਾਂ? ਜਦੋਂ ਅਸੀਂ ਇਹ ਸਾਰੇ ਵਿਕਾਰਾਂ ਤੋਂ ਇਸ ਮਨ ਨੂੰ ਕੱਢਾਂਗੇ, ਯਾਨੀ ਕਿ ਜਦ ਤੱਕ ਇਹ ਮਨ ਅੰਦਰੋਂ ਨਿਰਮਲ ਔਰ ਉਸ ਚੇਤਨ ਨੂੰ, ਬ੍ਰਹਮ ਨੂੰ ਪ੍ਰਾਪਤ ਨਹੀਂ ਕਰ ਲੈਂਦਾ, ਇਹ ਜੜ ਔਰ ਚੇਤਨ ਦੀ ਗੰਢ ਨਹੀਂ ਖੁੱਲ ਸਕਦੀ। ਯਾਨੀ ਕਿ ਉਹ ਗੰਢ ਅਸਲ ਦੇ ਵਿੱਚ ਖੁੱਲਦੀ ਤੇ ਅੰਦਰ ਹੈ, ਅਸਲ ਇਹ ਲਿਵ ਜੋ ਹੈ ਅੰਦਰ ਜਾ ਕਰਕੇ ਲੱਗਦੀ ਹੈ, ਪਰ ਉਸ ਤੋਂ ਪਹਿਲੇ ਇਸ ਜਗਤ ਦੇ ਵਿੱਚ ਵਿਚਰਦੇ ਹੋਏ ਇਸ ਜੀਵਾਤਮਾ ਨੂੰ ਇਹ ਉਦਮ ਵੀ ਕਰਨਾ ਪੈਂਦਾ, ਭਾਵੇਂ ਇਹ ਉਦਮ ਝੂਠਾ ਹੈ, ਭਾਵੇਂ ਇਹਦਾ ਅਰਥ ਝੂਠਾ ਹੈ, ਭਾਵੇਂ ਇਸ ਦੀ ਪ੍ਰਾਪਤੀ ਝੂਠੀ ਹੈ। ਝੂਠੀ ਦਾ ਕੀ ਭਾਵ ਹੈ ਕਿ ਮਨ ਕਦੇ ਵੀ ਨਹੀਂ ਟਿਕੇਗਾ, ਜਦੋਂ ਵੀ ਟਿਕੇਗਾ ਉਸ ਹੱਕ ਦੀ ਆਵਾਜ਼ ਨੂੰ ਸੁਣ ਕਰਕੇ ਟਿਕੇਗਾ।